ਪੌਲੁਸ ਰਸੂਲ ਦੀ ਦੂਜੀ ਪੱਤਰੀ ਕੁਰੰਥੀਆਂ ਨੂੰ ਉਸ ਦਾ ਪਹਿਲਾ ਪਾਪ ਲਿਖਤੁਮ ਪੌਲੁਸ ਜਿਹੜਾ ਪਰਮੇਸ਼ਵਰ ਦੀ ਇੱਛਾ ਤੋਂ ਮਸੀਹ ਯਸੂ ਦਾ ਰਸੂਲ ਹਾਂ, ਨਾਲੇ ਸਾਡਾ ਪ੍ਰਾਤਮੋਸਤੀਅਸ ਅੱਗੇ ਜੋਗ ਪਰਮੇਸ਼ਵਰ ਦੀ ਕਲੀਸੀਆਂ ਨੂੰ ਜਿਹੜੀ ਕੁਰੰਥੀਅਸ ਵਿੱਚ ਹੈ, ਉਹਨਾਂ ਸਭਨਾਂ ਸੰਤਾਂ ਸਣੇ ਅਤੇ ਸਾਰੇ ਅਖਾਇਆ ਵਿੱਚ ਹਨ, ਸਾਡੇ ਪਿਤਾ ਪਰਮੇਸ਼ਵਰ ਔਰ ਪ੍ਰਭੂ ਯਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਮੁਬਾਰਕ ਹੈ ਸਾਡੇ ਪ੍ਰਭੂ ਯਸੂ ਪਰਮੇਸ਼ਵਰ ਦਾ ਪਿਤਾ ਅਤੇ ਪਿਤਾ ਜਿਹੜਾ ਦਿਆਲਗੀਆਂ ਦਾ ਪਿਤਾ ਅਤੇ ਸਭ ਦਿਲਾਸੇ ਦਾ ਪਰਮੇਸ਼ਵਰ ਹੈ, ਅਤੇ ਜੋ ਸਾਡੀਆਂ ਵਿਪਤਾਵਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ, ਭਾਈ ਅਸੀਂ ਉਸਦੇ ਦਿਲਾਸੇ ਤੋਂ ਜਿਹਨੂੰ ਅਸਾਂ ਪਰਮੇਸ਼ਵਰ ਵੱਲੋਂ ਪਾਇਆ ਹੈ ਉਹਨਾਂ ਨੂੰ ਹਰ ਵਿਪਤਾ ਵਿੱਚ ਦਿਲਾਸਾ ਦੇਣ ਦੇ ਯੋਗ ਹੋਈਏ, ਕਿਉਂਕਿ ਜਿਵੇਂ ਮਸੀਹ ਦੇ ਦੁੱਖ ਸਾਡੇ ਲਈ ਬਾਹਲੇ ਹਨ ਅਤੇ ਤਿਵੇਂ ਸਾਡਾ ਦਿਲਾਸਾ ਵੀ ਮਸੀਹ ਦੇ ਰਾਹੀਂ ਬਾਹਲਾ ਹੈ। ਪਰੰਤੂ ਅਸੀਂ ਭਾਵੇਂ ਵਿਪਤਾ ਭੋਗਦੇ ਹਾਂ, ਪਰ ਇਹ ਤੁਹਾਡੇ ਵਿੱਚ ਦਿਲਾਸੇ ਅਤੇ ਮੁਕਤੀ ਲਈ ਹੈ। ਭਾਵੇਂ ਅਸੀਂ ਦਿਲਾਸਾ ਪਾਉਂਦੇ ਹਾਂ, ਪਰ ਇਹ ਤੁਹਾਡੇ ਦਿਲਾਸੇ ਲਈ ਹੈ ਜਿਹੜਾ ਉਹਨਾਂ ਦੁੱਖਾਂ ਦੇ ਧੀਰਜ ਨਾਲ ਚੱਲਣ ਅਤੇ ਗੁਰਕਾਰੀ ਹੈ। ਜੋ ਅਸੀਂ ਚੱਲਦੇ ਹਾਂ ਉਹ ਤੁਹਾਡੇ ਲਈ ਅਤੇ ਸਾਡੀ ਆਸ ਪੱਕੀ ਹੈ, ਕਿਉਂ ਜੋ ਅਸੀਂ ਜਾਣਦੇ ਹਾਂ ਭਾਈ ਜਿਵੇਂ ਤੁਸੀਂ ਦੁੱਖ ਵਿੱਚ ਸਾਡੇ ਸਾਂਝੀ ਹੋਵੋ ਅਤੇ ਤਿਵੇਂ ਦਿਲਾਸੇ ਵਿੱਚ ਵੀ। ਹੇ ਮੇਰੇ ਭਰਾਓ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਆਸੀਆ ਵਿੱਚ ਸਾਡੇ ਉੱਤੇ ਆਉਣ ਪਈ, ਭਾਈ ਜੋ ਅਸੀਂ ਆਪਣੇ ਵਿੱਤੋਂ ਬਾਹਰ ਅੰਤਿਅਤ ਦੱਬੇ ਗਏ ਅਤੇ ਇੱਥੋਂ ਤੋੜੀ ਭਾਈ ਅਸੀਂ ਜਿਉਣ ਤੋਂ ਵੀ ਹੱਥਲ ਹੋ ਬੈਠੇ। ਸਗੋਂ ਤੁਸੀਂ ਆਪੋ ਆਪਣੇ ਵਿੱਚ ਆਪ ਮੌਤ ਦਾ ਹੁਕਮ ਪਾ ਚੁੱਕੇ ਹੋ, ਭਾਈ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ਵਰ ਦਾ ਜਿਹੜਾ ਮੁਰਦਿਆਂ ਨੂੰ ਜਵਾਲਦਾ ਹੈ ਆਸਰਾ ਰੱਖੀਏ, ਜਿਨਨੇ ਸਾਨੂੰ ਇਹੋ ਜੀ ਡਾਢੀ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ, ਅਤੇ ਉਸ ਉੱਤੇ ਆਸ ਰੱਖੀ ਜੋ ਉਹ ਫੇਰ ਸਾਨੂੰ ਛੁਡਾਵੇਗਾ। ਤੁਸੀਂ ਰਲ ਕੇ ਬੇਨਤੀ ਕਰੋ ਅਤੇ ਨਾਲ ਸਾਡਾ ਪਰਮੇਸ਼ਵਰ ਦੀ ਉਪਾਸਨਾ ਕਰੋ, ਅਤੇ ਉਹਦੀ ਦਾਤ ਬਹੁਤਿਆਂ ਨੂੰ ਸਾਡੇ ਰਾਹੀਂ ਮਿਲੇ, ਅਤੇ ਉਹਦੇ ਬਹੁਤ ਲੋਕ ਸਾਡੇ ਲਈ ਧੰਨਵਾਦ ਵੀ ਕਰਨ। ਸਾਡਾ ਅਭਿਮਾਨ ਤਾਂ ਇਹ ਹੈ ਜੋ ਅੰਧ ਕਰਨ ਗਵਾਹੀ ਦਾ ਅਤੇ ਸਾਡਾ ਚਲਨ ਜਗਤ ਵਿੱਚ ਖਾਸ ਕਰਕੇ ਤੁਹਾਡੇ ਵਿੱਚ ਸਰੀਰਕ ਗਿਆਨ ਤੋਂ ਨਹੀਂ, ਸਗੋਂ ਪਰਮੇਸ਼ਵਰ ਦੀ ਕਿਰਪਾ ਅਤੇ ਪਵਿੱਤਰਤਾਈ ਤੋਂ ਅਤੇ ਨਿਸ਼ਕਪਤਾ ਤੋਂ ਜੋ ਪਰਮੇਸ਼ਵਰ ਦੇ ਜੋਗ ਰਿਹਾ ਹੈ। ਕਿਉਂ ਜੋ ਅਸੀਂ ਹੋਰ ਗੱਲਾਂ ਨਹੀਂ ਸਗੋਂ ਉਹ ਗੱਲਾਂ ਤੁਹਾਡੇ ਵੱਲ ਲਿਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਵਾਚਦੇ ਹੋ ਅਥਵਾ ਮੰਨਦੇ ਹੋ, ਅਤੇ ਤੁਸਾਂ ਮੈਨੂੰ ਆਸ ਹੈ ਜੋ ਤੁਸੀਂ ਅੰਤ ਤਿਕਰ ਮੰਨੋਗੇ, ਅਤੇ ਜਿਵੇਂ ਤੁਸਾਂ ਸਾਨੂੰ ਕੁਝ ਕੁਝ ਮੰਨ ਵੀ ਲਿਆ ਹੈ ਭਾਈ ਯਸੂ ਪ੍ਰਭੂ ਦੇ ਦਿਨ ਅਸੀਂ ਤੁਹਾਡਾ ਅਭਿਮਾਨ ਹਾਂ, ਅਤੇ ਜਿਵੇਂ ਤੁਸਾਂ ਵੀ ਸਾਡਾ, ਅਸੀਂ ਇਸ ਭਰੋਸੇ ਨਾਲ ਦਲੀਲ ਕੀਤੀ ਕਿਉਂ ਜੋ ਪਹਿਲਾਂ ਤੁਹਾਡੇ ਕੋਲ ਆਵਾਂ ਜੋ ਤੁਹਾਨੂੰ ਦੂਜੀ ਵਾਰ ਆਨੰਦ ਪ੍ਰਾਪਤ ਹੋਵੇ, ਅਤੇ ਤੁਹਾਥੋਂ ਹੋ ਕੇ ਮਕਦੂਨੀਆਂ ਨੂੰ ਜਾਵਾਂ ਅਤੇ ਫਿਰ ਮਕਦੂਨੀਆਂ ਤੋਂ ਤੁਹਾਡੇ ਕੋਲ ਆਵਾਂ, ਅਤੇ ਤੁਹਾਡੇ ਕੋਲੋਂ ਯਹੂਦੀਆਂ ਵੱਲ ਪਹੁੰਚਾਇਆ ਜਾਵਾਂ। ਅਤੇ ਜਦ ਮੈਂ ਉਹ ਦਲੀਲ ਕੀਤੀ ਤਾਂ ਫਿਰ ਕੀ ਮੈਂ ਕੁਝ ਚੰਚਲਤਾਈ ਦੀ ਕੀਤੀ, ਅਥਵਾ ਜੋ ਮੈਂ ਦਲੀਲ ਕਰਦਾ ਹਾਂ ਸਰੀਰ ਦੇ ਅਨੁਸਾਰ ਕਰਦਾ ਹਾਂ? ਭਾਈ ਮੈਥੋਂ ਹਾਂ ਹੀ ਹੋਵੇ ਅਤੇ ਨਾ ਹੀ ਨਾ ਹੋਵੇ। ਜਿਹਦਾ ਪਰਮੇਸ਼ਵਰ ਵਫ਼ਾਦਾਰ ਹੈ, ਸਾਡਾ ਵਚਨ ਤੁਹਾਡੇ ਨਾਲ ਹੈ, ਅਤੇ ਨਾ ਦੋਨੋਂ ਨਹੀਂ ਪਰਮੇਸ਼ਵਰ ਦਾ ਪੁੱਤਰ ਯਸੂ ਮਸੀਹ, ਜਿਹਦੀ ਅਸਾਂ ਅਰਥਾਤ ਮੈਂ ਸਿਲਵਾਨੂਸ ਅਤੇ ਤਿਮੋਥੀਅਸ ਨੇ ਤੁਹਾਡੇ ਅੱਗੇ ਪ੍ਰਚਾਰ ਕੀਤਾ, ਸੋ ਹਾਂ ਦੀ ਹਾਂ ਨਹੀਂ ਸਗੋਂ ਉਸ ਵਿੱਚ ਹਾਂ ਹੀ ਹਾਂ ਹੋਈ। ਕਿਉਂ ਜੋ ਪਰਮੇਸ਼ਵਰ ਦੀਆਂ ਪ੍ਰਤਿਗਿਆਵਾਂ ਭਾਵੇਂ ਕਿੰਨੀਆਂ ਹੀ ਹੋਣ ਅਤੇ ਉਸ ਵਿੱਚ ਹਾਂ ਹੀ ਹਾਂ ਹੈ, ਅਤੇ ਉਸ ਲਈ ਉਹਦੇ ਰਾਹੀਂ ਆਮੀਨ ਵੀ ਹੈ। ਭਾਈ ਸਾਡੇ ਦੁਆਰਾ ਪਰਮੇਸ਼ਵਰ ਦੀ ਉਪਮਾ ਹੋਵੇ ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਕਾਇਮ ਕਰਦਾ ਹੈ, ਅਤੇ ਜਿਹਨੇ ਸਾਨੂੰ ਥਾਪਿਆ ਉਹ ਪਰਮੇਸ਼ਵਰ ਹੈ। ਉਹਨੇ ਸਾਡੇ ਉੱਤੇ ਮੋਹਰ ਵੀ ਲਾਈ ਅਤੇ ਸਾਡਿਆਂ ਮਨਾਂ ਵਿੱਚ ਸਾਨੂੰ ਆਤਮਾ ਵੀ ਸਾਈ ਦਿੱਤੀ। ਹੁਣ ਮੈਂ ਆਪਣੀ ਜਾਨ ਲਈ ਪਰਮੇਸ਼ਵਰ ਨੂੰ ਗਵਾਹ ਕਰਕੇ ਭੁਗਤਾਉਂਦਾ ਹਾਂ ਜੋ ਮੈਂ ਤੁਹਾਡੇ ਤੋਂ ਬਚਾਉ ਕਰਕੇ ਹੁਣ ਇਸ ਕੁਰੰਥੀਅਸ ਨੂੰ ਨਹੀਂ ਆਇਆ। ਇਹ ਨਹੀਂ ਜੋ ਅਸੀਂ ਤੁਹਾਡੀ ਨੇਚਾ ਉੱਤੇ ਚੱਲਦੇ ਹਾਂ, ਸਗੋਂ ਤੁਹਾਡੇ ਆਨੰਦ ਦਾ ਉਪਾਰਲਾ ਕਰਨ ਵਾਲੇ ਹਾਂ, ਕਿਉਂ ਜੋ ਤੁਸੀਂ ਨੇਚਾ ਵਿੱਚ ਦ੍ਰਿੜ ਹੋ। ਦੂਜਾ ਬਾਪ, ਪਰ ਮੈਂ ਤੁਹਾਡੇ ਕੋਲੋਂ ਇਹ ਠਾਣ ਲਿਆ ਹੈ ਭਾਈ ਤੁਹਾਡੇ ਕੋਲ ਫੇਰ ਦੁੱਖ ਨਾ ਲਵਾਂ, ਅਤੇ ਜੇ ਮੈਂ ਤੁਹਾਨੂੰ ਦੁਖੀ ਕਰਾਂ ਅਤੇ ਉਹਦੇ ਬਿਨਾਂ ਜਿਹਨੂੰ ਮੈਂ ਦੁਖੀ ਕੀਤਾ ਹੈ ਮੇਰਾ ਪ੍ਰਸੰਨ ਕਰਨ ਵਾਲਾ ਕੌਣ ਹੈ? ਅਤੇ ਮੈਂ ਇਹੋ ਗੱਲ ਲਿਖੀ ਸੀ ਭਾਈ ਕਿਤੇ ਮੈਂ ਆਣ ਕੇ ਉਹਨਾਂ ਵੱਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਨੇ ਵੱਲੋਂ ਮੈਨੂੰ ਆਨੰਦ ਹੋਣਾ ਚਾਹੀਦਾ ਹੈ, ਕਿਉਂ ਜੋ ਤੁਸਾਂ ਸਭਨਾਂ ਉੱਤੇ ਮੈਨੂੰ ਭਰੋਸਾ ਹੈ ਭਾਈ ਮੇਰਾ ਆਨੰਦ ਤੁਸਾਂ ਸਭਨਾਂ ਦਾ ਆਨੰਦ ਹੈ। ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਕੇਰ ਕੇਰ ਕੇ ਤੁਹਾਨੂੰ ਲਿਖਿਆ ਹੈ, ਸੋ ਇਸ ਲਈ ਨਹੀਂ ਜੋ ਤੁਸੀਂ ਦੁਖੀ ਹੋਵੋ, ਸਗੋਂ ਇਸ ਲਈ ਜੋ ਤੁਸੀਂ ਉਸ ਪ੍ਰੇਮ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਵਧੀਕ ਕਰਦਾ ਹਾਂ। ਪਰ ਜੇ ਕਿਸੇ ਨੇ ਦੁੱਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋਂ ਕੁਝ ਕੁ ਤੁਸਾਂ ਸਭਨਾਂ ਨੂੰ ਦੁੱਖ ਦਿੱਤਾ ਹੈ। ਇਸੇ ਜਿਹੇ ਮਨੁੱਖ ਇਸ ਲਈ ਤਾੜਨਾ ਜੋ ਬਹੁਤਿਆਂ ਨੂੰ ਹੋਈ ਤੋਂ ਬਥੇਰੀ ਹੈ। ਸੋ ਉਲਟਾ ਦਿੱਤਾ ਤੁਹਾਨੂੰ ਚਾਹੀਦਾ ਹੈ ਜੋ ਉਹਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ। ਮਤੇ ਬਹੁਤਾ ਗਮ ਇਹੋ ਜਿਹੇ ਮਨੁੱਖਾਂ ਨੂੰ ਨਾ ਖਾ ਜਾਵੇ। ਅਤੇ ਪ੍ਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਉੱਤੇ ਆਪਣੇ ਪ੍ਰੇਮ ਨੂੰ ਜ਼ਾਹਰ ਕਰੋ, ਕਿਉਂ ਜੋ ਮੈਂ ਇਸ ਲਈ ਵੀ ਲਿਖਿਆ ਹੈ ਜੋ ਤੁਸੀਂ ਤੁਹਾਨੂੰ ਪਰਖ ਕੇ ਤੁਹਾਨੂੰ ਵੇਖਾਂ ਭਾਈ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ। ਪਰ ਜਿਹਨੂੰ ਕੁਝ ਮਾਫ਼ ਕਰਦੇ ਹੋ ਮੈਂ ਵੀ ਕਰਦਾ ਹਾਂ, ਕਿਉਂ ਜੋ ਮੈਂ ਵੀ ਜੋ ਕੁਝ ਉਸਨੂੰ ਮਾਫ਼ ਕੀਤਾ ਹੈ, ਜੇ ਮੈਂ ਮਾਫ਼ ਕੀਤਾ ਹੈ ਤਾਂ ਮੈਂ ਤੁਹਾਡੇ ਨਿਮਿਤ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਹਾਂ। ਅਤੇ ਭਾਈ ਸ਼ੈਤਾਨ ਸਾਡੇ ਨਾਲ ਹੱਥ ਨਾ ਕਰ ਜਾਏ, ਕਿਉਂ ਜੋ ਅਸੀਂ ਉਹਦੇ ਚਾਲਿਆਂ ਤੋਂ ਅਣਜਾਣ ਨਹੀਂ। ਜਦ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਨੂੰ ਤ੍ਰਿਆਸ ਨੂੰ ਅਪੜਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਬੂਹਾ ਮੇਰੇ ਲਈ ਖੋਲਿਆ ਗਿਆ, ਤਾਂ ਜਦੋਂ ਮੈਂ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖਿਆ ਤਾਂ ਮੇਰੇ ਆਤਮਾ ਨੂੰ ਚੈਨ ਨਾ ਆਇਆ। ਪਰ ਉਹਨਾਂ ਤੋਂ ਵਿਦਿਆ ਹੋ ਕੇ ਮੈਂ ਮਕਦੂਨੀਆ ਨੂੰ ਗਿਆ। ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਫਤਿਹ ਦੇ ਕੇ ਇਸ ਲਈ ਫਿਰਦਾ ਹੈ ਜੋ ਉਹਦੇ ਗਿਆਨ ਦੇ ਵਾਸਤਾ ਦੇ ਰਾਹੀਂ ਹੱਥੋਂ ਸਾਡੇ ਨਾਲ ਖਿਲਾਰਦਾ ਹੈ, ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਉਹਨਾਂ ਵਿੱਚ ਜਿਹੜੀ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਹਨਾਂ ਵਿੱਚ ਜਿਹੜੇ ਨਾਸ਼ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਾਂ। ਇਹਨਾਂ ਨੂੰ ਮੌਤ ਦੇ ਲਈ ਮੌਤ ਬੋ ਪਰ ਉਹਨਾਂ ਦੇ ਲਈ ਜੀਵਨ ਅਤੇ ਜੀਵਨ ਦੇ ਲਈ ਬੋ ਪਹਾਂ। ਅਤੇ ਇਹਨਾਂ ਗੱਲਾਂ ਦਾ ਜੋਗਾ ਹੋਣਾ ਕੌਣ ਹੈ? ਅਸੀਂ ਤਾਂ ਬਾਲਿਆਂ ਦੇ ਨਿਆਈ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਤੀਜਾ ਬਾਪ, ਕੀ ਅਸੀਂ ਫੇਰ ਆਪਣੀ ਨੇਕਨਾਮੀ ਦੱਸਣ ਲੱਗੇ ਹਾਂ? ਅਥਵਾ ਕਈਆਂ ਕੋ ਸਾਨੂੰ ਵੀ ਕੁਝ ਤੁਹਾਡੇ ਕੋਲ ਜਾਂ ਤੁਹਾਡੇ ਵੱਲੋਂ ਨੇਕਨਾਮੀ ਦੀਆਂ ਚਿੱਠੀਆਂ ਦੀ ਲੋੜ ਹੈ? ਅਸੀਂ ਸਾਡੀ ਚਿੱਠੀ ਤੁਸੀਂ ਹੋ ਜਿਹੜੀ ਅਸਾਂ ਹਿਰਦਿਆਂ ਵਿੱਚ ਲਿਖੀ ਹੋਈ ਹੈ, ਜਿਹਨੂੰ ਸਭੇ ਮਨੁੱਖ ਜਾਣਦੇ ਹਨ ਅਤੇ ਪੜ੍ਹਦੇ ਹਨ। ਪਰਥਕ ਹੈ ਭਈ ਤੁਸੀਂ ਮਸੀਹ ਦੀ ਚਿੱਠੀ ਹੋ ਜਿਹੜੀ ਸਾਡੀ ਟਹਿਲ ਦੇ ਰਾਹੀਂ ਸਿਆਹੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੀ ਆਤਮਾ ਨਾਲ ਲਿਖੀ ਹੋਈ ਹੈ, ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਹਿਰਦਿਆਂ ਦੀ ਪੱਟੀਆਂ ਉੱਤੇ। ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਉੱਤੇ ਅਜਿਹਾ ਭਰੋਸਾ ਰੱਖਦੇ ਹਾਂ, ਇਸ ਲਈ ਨਹੀਂ ਭਾਈ ਅਸੀਂ ਆਪ ਤੋਂ ਇਸ ਜੋਗੇ ਹਾਂ ਜੋ ਇਸ ਗੱਲ ਨੂੰ ਆਪਣੀ ਵੱਲੋਂ ਹੀ ਸਮਝੀਏ, ਸਗੋਂ ਸਾਡੀ ਯੋਗਤਾ ਪਰਮੇਸ਼ੁਰ ਵੱਲੋਂ ਹੈ ਅਤੇ ਜਿਨਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ ਹੈ। ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ, ਕਿਉਂ ਜੋ ਲਿਖਤ ਸਾਨੂੰ ਮਾਰ ਸੁੱਟਦੀ ਹੈ ਪਰ ਆਤਮਾ ਜਵਾਲਦਾ ਹੈ। ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉਕਰੀ ਹੋਈ ਸੀ ਇੰਨੇ ਤੇਜ਼ ਨਾਲ ਹੋਈ ਤਾਂ ਮੂਸਾ ਦੇ ਮੁੱਖ ਦੇ ਤੇਜ ਅਤੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਰਾਇਲ ਦਾ ਵਸ ਅਤੇ ਉਹਦੇ ਮੁੱਖ ਦਾ ਵੱਲ ਤੱਕ ਨਾ ਸਕਿਆ, ਤਾਂ ਆਤਮਾ ਦੀ ਸੇਵਕਾਈ ਐਦੋ ਵੱਧ ਕੇ ਤੇਜ਼ ਨਾਲ ਕੀ ਕਰਨਾ ਹੋਵੇਗੀ? ਕਿਉਂਕਿ ਜੇ ਦੋਸ਼ੀ ਠਹਿਰਾਉਣ ਦੀ ਸੇਵਕਾਈ ਤੇਜ਼ ਰੂਪ ਹੈ ਤਾਂ ਧਰਮ ਦੀ ਸੇਵਕਾਈ ਵੀ ਬਹੁਤ ਤੇਜ਼ ਨਾਲ ਹੋਵੇਗੀ। ਅਤੇ ਜੋ ਤੇਜ਼ਵਾਨ ਕੀਤੀ ਹੋਈ ਸੀ ਸੋ ਵੀ ਇਸ ਲੇਖੇ ਅਰਥਾਤ ਇਸ ਅਤ ਵੱਡੇ ਤੇਜ਼ ਦੇ ਕਾਰਨ ਤੇਜ਼ਵਾਨ ਨਾ ਰਹੀ, ਕਿਉਂਕਿ ਜੇ ਉਹਨੇ ਆਪਣੇ ਵਿੱਚ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ਼ ਨਾਲ ਹੋਈ, ਜਿਹੜੀ ਥਿਰ ਰਹਿਣ ਵਾਲੀ ਅਤੇ ਕਿੰਨੀ ਵਧੀਕ ਤੇਜ਼ ਨਾਲ ਹੋਵੇਗੀ? ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦੋਂ ਅਸੀਂ ਵੱਡੇ ਨੇ ਤੜਕ ਬੋਲਦੇ ਹਾਂ ਅਤੇ ਮੂਸਾ ਵਾਂਗੂ ਨਹੀਂ ਜਿਹਨੇ ਆਪਣੇ ਸੁੱਖ ਉੱਤੇ ਪੜਦਾ ਹੈ ਅਤੇ ਭਾਈ ਇਸਰਾਇਲ ਦੀ ਵੰਸ਼ ਉਸ ਤੋਂ ਅਲੋਪ ਹੋਣ ਵਾਲੇ ਦਾ ਔੜਕ ਨਾ ਵੇਖੇ। ਪਰ ਉਸ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ ਪੜਨ ਵਿੱਚ ਉਹ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ, ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ। ਸਗੋਂ ਅੱਜ ਤੀਕਰ ਕਦੇ ਮੂਸਾ ਦਾ ਗ੍ਰੰਥ ਪੜਿਆ ਜਾਂਦਾ ਤਾਂ ਪੜਦਾ ਹੈ ਉਹਨਾਂ ਦਿਲਾਂ ਉੱਤੇ ਪਿਆ ਰਹਿੰਦਾ ਹੈ। ਅਤੇ ਜੋ ਕੋਈ ਪ੍ਰਭੂ ਦੀ ਵੱਲ ਫਿਰੇਗਾ ਉਹ ਪੜਦਾ ਚੁਫੇਰੋਂ ਚੁੱਕ ਲਿਆ ਜਾਵੇਗਾ ਅਤੇ ਪ੍ਰਭੂ ਦਾ ਆਤਮਾ, ਔਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉਹ ਉੱਥੇ ਆਜ਼ਾਦੀ ਹੈ। ਪਰ ਅਸੀਂ ਸਭ ਅਣਕੱਜੇ ਮੁੱਖ ਨਾਲ ਪ੍ਰਭੂ ਦੇ ਤੇਜ਼ ਦਾ ਮਾਨੋ ਸ਼ੀਸ਼ੇ ਵਿੱਚ ਪ੍ਰਤੀਬਿੰਬ ਵੇਖਦੇ ਹਾਂ, ਤੇਜ਼ ਤੋਂ ਤੇਜ਼ ਤੀਕਰ, ਜਿਵੇਂ ਪ੍ਰਭੂ ਅਰਥਾਤ ਉਹ ਆਤਮਾ ਤੋਂ ਉਸ ਰੂਪ ਵਿੱਚ ਬਦਲਦੇ ਜਾਂਦੇ ਹਾਂ। ਚੌਥਾ ਬਾਪ, ਉਪਰੰਤ ਜਦੋਂ ਅਸਾਂ ਇਹ ਸੇਵਕਾਈ ਪਾਈ ਤਾਂ ਜਿਵੇਂ ਸਾਡੇ ਉੱਤੇ ਦਇਆ ਹੋਈ ਅਸਾਂ ਹੌਸਲਾ ਨਹੀਂ ਹਾਰਦੇ, ਸਗੋਂ ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ ਹਾਂ, ਨਾ ਪਰਮੇਸ਼ਰ ਦੇ ਵਚਨ ਵਿੱਚ ਰਲਾ ਪਾਉਂਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰਕੇ ਹਰੇਕ ਮਨੁੱਖ ਦੇ ਅੰਤਕਰਨ ਵਿੱਚ ਪਰਮੇਸ਼ਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ। ਅਤੇ ਜੋ ਸਾਡੀ ਖੁਸ਼ਖਬਰੀ ਪੜ੍ਹਦਾ ਹੈ ਤਾਂ ਉਹਨਾਂ ਦੇ ਅੱਗੇ ਕੱਜਿਆ ਹੋਇਆ ਹੈ, ਅਤੇ ਜਿਹੜੇ ਨਾਸ਼ ਹੋ ਰਹੇ ਹਨ ਜਿਨ੍ਹਾਂ ਵਿਚ ਇਸ ਯੁੱਗ ਦੇ ਈਸ਼ਵਰ ਅਤੇ ਬੇਪ੍ਰਤੀਤੀਆਂ ਦੇ ਬੁੱਧਾਂ ਅੰਨੀਆਂ ਕਰ ਦਿੱਤੀਆਂ ਹਨ, ਅਤੇ ਮਤੇ ਮਸੀਹ ਜੋ ਪਰਮੇਸ਼ਵਰ ਦਾ ਸਰੂਪ ਹੈ ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ, ਕਿਉਂ ਜੋ ਅਸੀਂ ਆਪਣਾ ਹੀ ਨਹੀਂ ਸਗੋਂ ਮਸੀਹ ਯਸੂ ਦਾ ਪ੍ਰਚਾਰ ਕਰਦੇ ਹਾਂ ਭਈ ਉਹ ਪ੍ਰਭੂ ਹੈ, ਅਤੇ ਅਸੀਂ ਆਪ ਯਸੂ ਦੇ ਨਿਮਿਤ ਤੁਹਾਡੇ ਦਾਸ ਹਾਂ, ਕਿਉਂ ਜੋ ਪਰਮੇਸ਼ਵਰ ਜਿਨ੍ਹੇ ਆਖਿਆ ਸੀ ਜੋ ਹਨੇਰਿਓ ਚਾਨਣ ਚਮਕੇ ਉਹ ਸਾਡੇ ਮਨਿਆਂ ਵਿਚ ਚਮਕ ਚੁੱਕਿਆ ਹੈ, ਭਈ ਪਰਮੇਸ਼ਵਰ ਤੇਜ ਦਾ ਗਿਆਨ ਮਸੀਹ ਦੇ ਸੁੱਖ ਵਿਚ ਪ੍ਰਕਾਸ਼ ਕਰੇ। ਪਰ ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿਚ ਹੈ, ਜੋ ਇਸ ਸਮਰਥਾ ਦਾ ਅਤ ਵੱਡਾ ਮਹੱਤਵ ਹੈ ਪਰਮੇਸ਼ਵਰ ਦੀ ਵੱਲੋਂ ਨਾ ਸਾਡੀ ਵੱਲੋਂ ਮਲੂਮ ਹੋਵੇ। ਅਸੀਂ ਸਭ ਪਾਸਿਓਂ ਕਸ਼ਟ ਵਿਚ ਹਾਂ ਪਰ ਮਿੱਦੇ ਨਹੀਂ ਗਏ, ਦੁਬਦਾ ਵਿਚ ਹਾਂ ਪਰ ਹੱਦੋਂ ਵੱਧ ਨਹੀਂ, ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ਼ ਨਹੀਂ ਹੁੰਦੇ। ਅਸੀਂ ਯਸੂ ਮਸੀਹ ਦੇ ਮਰਨ ਨੂੰ ਆਪਣੀ ਦੇਹ ਵਿਚ ਸਦਾ ਲਈ ਫਿਰਦੇ ਹਾਂ ਤਾਂ ਜੋ ਯਸੂ ਮਸੀਹ ਦਾ ਜੀਵਨ ਵੀ ਸਾਡੇ ਵਿਚ ਪ੍ਰਗਟ ਹੋਵੇ, ਕਿਉਂ ਜੋ ਅਸੀਂ ਜਿਉਂਦੇ ਹਾਂ ਸੋ ਨਿੱਤ ਯਸੂ ਦੇ ਨਿਮਿਤ ਮੌਤ ਦੇ ਹੱਥ ਫੜਵਾਏ ਜਾਂਦੇ ਹਾਂ, ਪਰ ਯਸੂ ਮਸੀਹ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿਚ ਪ੍ਰਗਟ ਹੋਵੇ। ਸੋ ਮੌਤ ਤਾਂ ਸਾਡੇ ਵਿਚ ਪਰ ਜੀਵਨ ਤੁਹਾਡੇ ਵਿਚ ਪਾਉਂਦਾ ਹੈ, ਨੇਚਾ ਉਹ ਆਤਮਾ ਸਾਨੂੰ ਮਿਲਿਆ ਹੈ ਜਿਵੇਂ ਲਿਖਿਆ ਹੋਇਆ ਹੈ ਭਈ ਮੈਂ ਨੇਚਾ ਕੀਤੀ ਇਸ ਲਈ ਬੋਲਿਆ ਸੋ ਵੀ ਨੇਚਾ ਕਰਦੇ ਹਾਂ ਇਸ ਲਈ ਬੋਲਦੇ ਹਾਂ। ਅਸੀਂ ਵੀ ਜਾਣਦੇ ਹਾਂ ਭਈ ਜਿਨ੍ਹੇ ਪ੍ਰਭੂ ਯਸੂ ਮਸੀਹ ਨੂੰ ਜਵਾਲਿਆ ਉਹ ਸਾਨੂੰ ਵੀ ਯਸੂ ਮਸੀਹ ਨਾਲ ਜਵਾਏਗਾ ਅਤੇ ਤੁਹਾਡੇ ਨਾਲ ਆਪਣੇ ਹਜ਼ੂਰ ਖੜਾ ਕਰੇਗਾ, ਕਿਉਂਕਿ ਸਭੋ ਕੁਝ ਤੁਹਾਡੇ ਲਈ ਹੈ। ਭਈ ਬਾਲਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਧੰਨਵਾਦ ਨੂੰ ਬਹੁਤ ਹੀ ਵਧਾਵੇ। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ, ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਛਿੰਨ ਪਰਦਾ ਹੈ ਪਰ ਸਗੋਂ ਸਾਰੀ ਅੱਤ ਪਾਰੀ ਅਤੇ ਸੰਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ, ਅਤੇ ਦਿਸਣ ਵਾਲੀਆਂ ਵਸਤਾਂ ਨੂੰ ਨਹੀਂ ਸਗੋਂ ਅਣਡਿੱਠ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿਸਣ ਵਾਲੀਆਂ ਵਸਤਾਂ ਅਨਿੱਤ ਹਨ ਪਰ ਅਣਡਿੱਠੀਆਂ ਵਸਤਾਂ ਨਿੱਤ ਹਨ। ਪੰਜਵਾਂ ਬਾਪ, ਅਸੀਂ ਜਾਣਦੇ ਹਾਂ ਭਈ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਉੱਤੇ ਹੈ ਟਹਿ ਪਵੇ ਤਾਂ ਪਰਮੇਸ਼ਵਰ ਦੇ ਵੱਲੋਂ ਸਾਨੂੰ ਇੱਕ ਘਰ ਮਿਲੇਗਾ ਜੋ ਬਿਨਾਂ ਹੱਥ ਲਾਏ ਅਟਲ ਅਤੇ ਸਵਰਗ ਵਿਚ ਬਣਿਆ ਹੋਇਆ ਹੈ, ਕਿਉਂ ਜੋ ਅਸੀਂ ਇਸ ਵਿਚ ਹੋਕੇ ਪੜਦੇ ਹਾਂ ਅਤੇ ਤਰਸਦੇ ਹਾਂ ਭਈ ਆਪਣੇ ਵਸੇਰੇ ਨੂੰ ਜਿਹੜਾ ਸਵਰਗੋ ਹੈ ਉਦਾਲੇ ਲੈ ਆਈਏ, ਅਤੇ ਜੋ ਅਸੀਂ ਪਹਿਨੇ ਹੋਏ ਨੰਗੇ ਨਾ ਪਾਏ ਜਾਈਏ, ਕਿਉਂ ਜੋ ਅਸੀਂ ਇਸ ਤੰਬੂ ਵਿਚ ਹਾਂ ਅਤੇ ਪਾਰ ਦੇ ਹੇਠ ਦੱਬੇ ਹੋਏ ਅਤੇ ਹੋਕੇ ਪੜਦੇ ਹਾਂ, ਅਤੇ ਇਹ ਨਹੀਂ ਜਾਣਦੇ ਭਈ ਇਸ ਨੂੰ ਲਾਹ ਸੁੱਟੀਏ ਸਗੋਂ ਇਸ ਨੂੰ ਉਦਾਲੇ ਲੈ ਆਈਏ, ਜਿਹੜਾ ਮਰਨਹਾਰ ਹੈ ਉਹ ਜੀਵਨ ਨਾਲ ਪੱਖ ਲਿਆ ਜਾਵੇ, ਅਤੇ ਜਿਨ੍ਹੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਹੈ ਸੋ ਪਰਮੇਸ਼ੁਰ ਹੈ ਜਿਨ੍ਹੇ ਸਾਨੂੰ ਆਤਮਾ ਦੀ ਸਾਈ ਦਿੱਤੀ ਹੈ। ਸੋ ਅਸੀਂ ਸਦਾ ਹੌਸਲਾ ਰੱਖਦੇ ਹਾਂ ਅਤੇ ਜਾਣਦੇ ਹਾਂ ਭਈ ਜਿੰਨਾ ਚਿਰ ਅਸੀਂ ਦੇਹੀ ਦੇ ਘਰ ਵਿਚ ਹਾਂ ਉਨਾ ਚਿਰ ਪ੍ਰਭੂ ਤੋਂ ਵਿਛੜੇ ਹੋਏ ਹਾਂ, ਕਿਉਂ ਜੋ ਅਸੀਂ ਨੇਚਾ ਨਾਲ ਚੱਲਦੇ ਹਾਂ ਨਾ ਵੇਖਣ ਨਾਲ। ਅਸੀਂ ਹੌਸਲਾ ਰੱਖਦੇ ਹਾਂ ਇਸ ਲਈ ਚਾਹੁੰਦੇ ਹਾਂ ਭਈ ਦੇਹੀ ਦਾ ਘਰ ਛੱਡ ਦੇਈਏ ਪ੍ਰਭੂ ਕੋਲ ਜਾ ਵਸੀਏ। ਇਸੇ ਲਈ ਅਸਾਂ ਇਹ ਧਾਰਨਾ ਧਾਰੀ ਹੈ ਭਾਵੇਂ ਅਸੀਂ ਇਸ ਦੇਸ਼ ਵਿਚ ਭਾਵੇਂ ਪ੍ਰਦੇਸ਼ ਵਿਚ ਹੋਈਏ ਭਾਵੇਂ ਉਹਨੂੰ ਪਾਉਂਦੇ ਰਹੀਏ, ਕਿਉਂ ਜੋ ਉਹ ਸਭਨਾਂ ਨੇ ਮਸੀਹ ਦੇ ਨਿਉਂ ਦੇ ਸਿੰਘਾਸਨ ਦੇ ਹੇਠ ਪ੍ਰਗਟ ਹੋਣਾ ਹੈ। ਭਾਈ ਹਰੇਕ ਜੋ ਕੁਝ ਉਸਦੀ ਦੇਹੀ ਵਿਚ ਕੀਤਾ ਭਾਵੇਂ ਪਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹਦਾ ਫਲ ਭੋਗੇ। ਉਪਰੰਤ ਅਸੀਂ ਪ੍ਰਭੂ ਦਾ ਪੌ ਜਾਣ ਕੇ ਮਨੁੱਖਾਂ ਨੂੰ ਮਨਾਉਂਦੇ ਹਾਂ, ਅਤੇ ਪਰ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਗਟ ਹੋਏ ਹਾਂ, ਅਤੇ ਮੈਨੂੰ ਆਸ ਹੈ ਜੋ ਤੁਹਾਡੇ ਅੰਤ ਕਰਨ ਵਿਚ ਵੀ ਪ੍ਰਗਟ ਹੋਵੇਗਾ। ਅਸੀਂ ਫਿਰ ਆਪਣੀ ਸੋਭਾ ਤੁਹਾਡੇ ਅੱਗੇ ਨਹੀਂ ਕਰਦੇ ਸਗੋਂ ਤੁਹਾਨੂੰ ਸਾਡੇ ਵਿਖੇ ਅਭਿਮਾਨ ਕਰਨ ਦਾ ਵੇਲਾ ਦਿੰਦੇ ਹਾਂ, ਜੋ ਅਸੀਂ ਉਹਨਾਂ ਨੂੰ ਉੱਤਰ ਦੇ ਕੇ ਸਕੀਏ ਜਿਹੜੇ ਵਿਖਾਵੇ ਦੇ ਅਤੇ ਅਭਿਮਾਨ ਕਰਦੇ ਹਨ ਹਿਰਦੇ ਤੇ ਨਹੀਂ। ਅਸੀਂ ਭਾਵੇਂ ਬੇਸੁਰਤ ਹਾਂ ਤਾਂ ਪਰਮੇਸ਼ਵਰ ਦੇ ਲਈ ਹਾਂ, ਭਾਵੇਂ ਸੁਰਤ ਵਿਚ ਹਾਂ ਤਾਂ ਤੁਹਾਡੇ ਲਈ ਹਾਂ। ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ, ਕਿਉਂ ਜੇ ਅਸੀਂ ਇਹ ਵਿਚਾਰਦੇ ਹਾਂ ਭਈ ਇੱਕ ਹੋਰ ਸਭਨਾਂ ਦੇ ਲਈ ਮੋਇਆ ਅਤੇ ਸਭੇ ਮੋਏ, ਅਤੇ ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜਿਉਂਦੇ ਹਨ ਉਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜਿਉਣ ਜਿਹੜਾ ਉਹਨਾਂ ਲਈ ਮੋਇਆ ਹੈ ਅਤੇ ਫਿਰ ਜੀ ਉੱਠਿਆ। ਸੋ ਅਸੀਂ ਹੁਣ ਕਿਸ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ, ਭਾਵੇਂ ਅਸਾਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਪਰ ਹੁਣ ਉਹ ਇਸ ਤਰ੍ਹਾਂ ਨਹੀਂ ਫਿਰ ਜਾਣਦੇ ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੇਂ ਸ੍ਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਨਵੀਆਂ ਹੋ ਗਈਆਂ ਹਨ। ਪਰ ਸਾਰੀਆਂ ਗੱਲਾਂ ਪਰਮੇਸ਼ਵਰ ਤੋਂ ਹਨ, ਜਿਨ੍ਹੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਵਿੱਚ ਮਿਲਾ ਲਿਆ ਹੈ ਅਤੇ ਮਿਲਾਪ ਦੀ ਸੇਵਕਾਈ ਸਾਨੂੰ ਦਿੱਤੀ, ਅਰਥਾਤ ਪਰਮੇਸ਼ਵਰ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ। ਅਤੇ ਉਹਨੇ ਆਪਣੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ, ਅਤੇ ਉਸਨੇ ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ। ਅਸੀਂ ਮਸੀਹ ਦੇ ਏਲਚੀ ਹਾਂ, ਭਈ ਜਾਣੋ ਪਰਮੇਸ਼ਵਰ ਸਾਡੇ ਰਾਹੀਂ ਮਿੰਨਤ ਕਰਦਾ ਹੈ। ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ, ਜੋ ਤੁਸੀਂ ਪਰਮੇਸ਼ਵਰ ਨਾਲ ਮੇਲ ਮਿਲਾਪ ਕਰ ਲਓ। ਉਹਨੇ ਸਾਨੂੰ, ਜਿਹੜਾ ਪਾਪਾਂ ਦਾ ਜਾਣੂ ਨਹੀਂ ਸੀ, ਸਾਡੀ ਖਾਤਰ ਪਾਪ ਠਹਿਰਾਇਆ, ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦਾ ਧਰਮ ਬਣੀਏ। ਛੇਵਾਂ ਬਾਪ, ਅਸੀਂ ਉਹਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ, ਜੋ ਤੁਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਅਕਰਥ ਨਾ ਲਓ, ਕਿਉਂ ਜੋ ਉਹ ਆਖਦਾ ਹੈ, ਭਈ ਮੈਂ ਮਨ ਪਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ ਹੁਣ ਹੀ ਮਨ ਪਾਉਂਦਾ ਸਮਾਂ ਹੈ ਅਤੇ ਵੇਖੋ ਹੁਣ ਹੀ ਮੁਕਤੀ ਦਾ ਦਿਨ ਹੈ। ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖਾਉਂਦੇ, ਭਾਈ ਕਿਤੇ ਇਹ ਸੇਵਕਾਈ ਉੱਤੇ ਵਫ਼ਰ ਨਾ ਹੋਵੇ। ਅਤੇ ਪਰ ਜਿਵੇਂ ਪਰਮੇਸ਼ਵਰ ਦੇ ਸੇਵਕਾਂ ਦੇ ਯੋਗ ਹੈ, ਤਿਵੇਂ ਹੀ ਇੱਕ ਹੱਕ ਤੋਂ ਗੱਲ ਹੈ ਅਤੇ ਆਪਣੇ ਲਈ ਪ੍ਰਮਾਣ ਦਿੰਦੇ ਹਾਂ, ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੁੜਾਂ ਤੋਂ, ਤੰਗੀਆਂ ਤੋਂ, ਕੋੜੇ ਬਖਾਨ ਤੋਂ, ਕੈਦ ਤੋਂ, ਕਮਸਾਨਾਂ ਤੋਂ, ਮਿਹਨਤ ਤੋਂ ਅਤੇ ਉਹਨਾਂ ਆਦੀਆਂ ਤੋਂ, ਫਾਕੀਆਂ ਤੋਂ, ਨਿਰਮਲਤਾਈ ਤੋਂ, ਗਿਆਨ ਤੋਂ, ਤੀਰਸ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਟਕਪਤਾ ਤੋਂ, ਪ੍ਰੇਮ ਤੋਂ, ਸੱਚਾਈ ਤੋਂ, ਪਰਮੇਸ਼ਵਰ ਦੀ ਸਮਰਥਾ ਤੋਂ, ਧਰਮ ਦੀਆਂ ਸ਼ਸਤਰਾਂ ਨਾਲ ਜਿਹੜੇ ਸੱਜੇ ਖੱਬੇ ਹਨ, ਪਤ ਅਤੇ ਬੇਪਤੀ ਨਾਲ, ਅਪਸ ਚ ਅਤੇ ਜਸ ਨਾਲ, ਛਲੀਆ ਜਿਹੇ ਪਰ ਸੱਚੇ ਹਾਂ, ਅਨਜਾਤੀਆਂ ਜਿਹੇ ਪਰ ਉਜਾਗਰ ਹਾਂ, ਮਰਨਾਊ ਜਿਹੇ ਪਰ ਵੇਖਣ ਜਿਉਂਦੇ ਹਾਂ, ਤਾੜੇ ਜਾਂਦੇ ਹਾਂ ਪਰ ਜਾਨੋ ਨਹੀਂ ਮਾਰੇ ਜਾਂਦੇ, ਉਦਾਸਾਂ ਜਿਹੇ ਹਾਂ ਪਰ ਆਨੰਦ ਕਰਦੇ ਹਾਂ, ਨਿਰਦਨਾ ਜਿਹੇ ਹਾਂ ਪਰ ਬਹੁਤਿਆਂ ਤਣੀਆਂ ਵਾਂਗੂ ਬਾਂਦੇ ਹਾਂ, ਪਲਿਓ ਸਖਣੀਆਂ ਜਿਹੇ ਹਾਂ ਪਰ ਸਭ ਕੁਝ ਦੇ ਮਾਲਕ ਹਾਂ। ਇਹ ਕੁਰੰਥੀਓ, ਸਾਡਾ ਮੂੰਹ ਤੁਹਾਡੇ ਵੱਲ ਖੁੱਲਾ ਹੈ, ਸਾਡਾ ਦਿਲ ਮੋਕਲਾ ਹੈ, ਸਾਡੇ ਵਿੱਚ ਤੁਹਾਡੇ ਲਈ ਰੋਕ ਨਹੀਂ ਪਰ ਤੁਹਾਡੇ ਹਿਰਦਿਆਂ ਵਿੱਚ ਰੋਕ ਹੈ। ਹੁਣ ਤੁਸੀਂ ਉਹਦੇ ਵੱਟੇ, ਤੁਸੀਂ ਵੀ ਖੁੱਲੇ ਦਿਲ ਦੇ ਹੋਵੋ। ਮੈਂ ਤੁਹਾਨੂੰ ਆਪਣੇ ਬੱਚਿਆਂ ਵਾਂਗੂ ਆਖਦਾ ਹਾਂ, ਤੁਸੀਂ ਬੇਪ੍ਰਤੀਤੀਆਂ ਨਾਲ ਅਣਸਾਵੇ ਨਾ ਜਿੱਤੋ, ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ, ਜਾਂ ਚਾਨਣ ਦੇ ਹਨੇਰੇ ਨਾਲ ਕੀ ਮੇਲ ਹੈ, ਅਤੇ ਮਸੀਹ ਦਾ ਬਲਿਆਲ ਨਾਲ ਕੀ ਮਿਲਾਪ ਹੈ, ਅਥਵਾ ਪ੍ਰਤੀਤਮਾਨ ਦਾ ਬੇਪ੍ਰਤੀਤੇ ਨਾਲ ਕੀ ਹਿੱਸਾ ਹੈ, ਅਤੇ ਪਰਮੇਸ਼ਵਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ, ਤਾਂ ਕਿ ਅਸੀਂ ਅਕਾਲ ਪੁਰਖ ਦੀ ਹੈਕਲ ਹਾਂ, ਜਿਵੇਂ ਪਰਮੇਸ਼ਵਰ ਨੇ ਵਚਨ ਕੀਤਾ ਹੈ, ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ, ਇਸ ਲਈ ਉਹਨਾਂ ਵਿੱਚੋਂ ਨਿਕਲ ਜਾਓ ਅਤੇ ਅੱਡ ਹੋਵੋ, ਪ੍ਰਭੂ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਔਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ, ਅਤੇ ਇਹ ਵਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਸੱਤਵਾਂ ਬਾਪ, ਹੇ ਪਿਆਰਿਓ, ਜਦੋਂ ਇਹ ਵਚਨ ਸਾਨੂੰ ਦਿੱਤੇ ਹੋਏ ਹਨ, ਤਾਂ ਆਓ ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਪਾਉ ਨਾਲ ਪਵਿੱਤਰ ਆਤਮਾ ਨੂੰ ਸੰਪੂਰਨ ਕਰੀਏ। ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ, ਕਿਸੇ ਉੱਤੇ ਅਸਾਂ ਹਨੇਰਾ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਤੋਂ ਲਾਹਾ ਨਹੀਂ ਕੱਢਿਆ। ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ, ਕਿਉਂ ਜੋ ਮੈਂ ਅੱਗੇ ਨੂੰ ਹੀ ਕਿਹਾ ਸੀ ਕਿ ਭਾਈ ਤੁਸੀਂ ਸਾਡਿਆਂ ਹਿਰਦਿਆਂ ਵਿੱਚ ਰਹੋ, ਭਾਈ ਸਾਡਾ ਮਰਨ ਅਤੇ ਜਿਉਣ ਇਕੱਠਾ ਹੋਵੇ। ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ ਅਤੇ ਤੁਹਾਡੇ ਵਿਖੇ ਮੇਰਾ ਬਹੁਤ ਅਭਿਮਾਨ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ। ਮੈਂ ਆਪਣੇ ਅਤੇ ਤੁਹਾਡੇ ਹਰ ਕਸ਼ਟ ਵਿੱਚ ਤੁਹਾਡੇ ਨਾਲ ਫੁੱਲਾਂ ਨਹੀਂ ਸਮਾਉਂਦਾ। ਜਦ ਅਸੀਂ ਮਕਦੂਨੀਆ ਵਿੱਚ ਆਏ, ਤਦ ਵੀ ਸਾਡੇ ਸਾਰੇ ਸਰੀਰ ਨੂੰ ਚੈਨ ਨਹੀਂ ਸੀ ਆਇਆ, ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸਾਂ, ਬਾਹਰੋਂ ਝਗੜੇ, ਅੰਦਰੋਂ ਤਗੜੇ। ਪਰ ਤੁਸੀਂ, ਉਹਨੇ ਵੀ ਹਰੇਕ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ, ਅਰਥਾਤ ਪਰਮੇਸ਼ਵਰ ਨੇ ਤੀਤੁਸ ਤੇ ਆਉਣ ਕਰਕੇ ਸਾਨੂੰ ਦਿਲਾਸਾ ਦਿੱਤਾ, ਅਤੇ ਨਿਰੇ ਉਸ ਤੇ ਆਉਣ ਕਰਕੇ ਹੀ ਨਹੀਂ, ਸਗੋਂ ਉਸ ਦੇ ਦਿਲਾਸੇ ਤੋਂ ਵੀ, ਜਿਹੜਾ ਉਹਨੂੰ ਸਾਥ ਤੁਹਾਡੇ ਵਿੱਚ ਪ੍ਰਾਪਤ ਹੋਇਆ, ਅਤੇ ਸਾਨੂੰ ਸਾਡੀ ਲੋਚ ਅਤੇ ਸਾਡੇ ਸੋਗ ਤੁਹਾਡੀ ਅਣਖ ਦਾ, ਜੋ ਮੇਰੇ ਲਈ ਇਹ ਸਮਾਚਾਰ ਦੱਸਿਆ, ਜਿਸ ਕਰਕੇ ਮੈਂ ਹੋਰ ਵੀ ਆਨੰਦ ਹੋਇਆ। ਕਿਉਂ ਜੋ ਮੈਂ ਭਾਵੇਂ ਆਪਣੀ ਪੱਤਰੀ ਨਾਲ ਤੁਹਾਨੂੰ ਉਦਾਸ ਵੀ ਕੀਤਾ, ਤਾਂ ਵੀ ਮੈਂ ਪਛਤਾਉਂਦਾ ਨਹੀਂ, ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸਾਂ, ਕਿਉਂ ਜੋ ਮੈਂ ਵੇਖਦਾ ਹਾਂ, ਜੋ ਉਸ ਪੱਤਰੀ ਨੇ ਤੁਹਾਨੂੰ ਉਦਾਸ ਵੀ ਕੀਤਾ ਸੀ, ਭਾਵੇਂ ਥੋੜੇ ਚਿਰ ਤਿੱਕਰ। ਹੁਣ ਮੈਂ ਆਨੰਦ ਕਰਦਾ ਹਾਂ, ਇਸ ਲਈ ਨਹੀਂ ਸਗੋਂ ਤੁਸੀਂ ਉਦਾਸ ਹੋਏ, ਸਗੋਂ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੌਬਾ ਹੈ, ਕਿਉਂ ਜੋ ਤੁਸੀਂ ਪਰਮੇਸ਼ਰ ਦੇ ਯੋਗ ਉਦਾਸ ਹੋਏ ਅਤੇ ਸਾਥੋਂ ਕਿਸੇ ਗੱਲ ਵਿੱਚ ਤੁਹਾਡੀ ਹਾਣੀ ਨਾ ਹੋਏ, ਕਿਉਂ ਜੋ ਪਰਮੇਸ਼ਰ ਯੋਗ ਉਦਾਸੀ ਅਤੇ ਮੁਕਤੀ ਲਈ ਅਜਿਹੀ ਤੌਬਾ ਪੈਦਾ ਕਰਦਾ ਹੈ ਜਿਸ ਤੋਂ ਕੋਈ ਪਛਤਾਉਂਦਾ ਨਹੀਂ। ਪਰ ਸੰਸਾਰ ਦੀ ਉਦਾਸੀ ਮੌਤ ਹੈ, ਅਤੇ ਵੇਖੋ ਤੁਹਾਡੀ ਉਹ ਪਰਮੇਸ਼ਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾ ਹੀ ਹੋਸ਼ ਅਤੇ ਕਿੰਨਾ ਹੀ ਉੱਤਰ ਦੇਣਾ ਅਤੇ ਕਿੰਨੀ ਹੀ ਖਿੱਚ ਅਤੇ ਕਿੰਨਾ ਹੀ ਪੈ ਅਤੇ ਕਿੰਨੀ ਹੀ ਲੋਚ, ਕਿੰਨੀ ਹੀ ਅਣਕ ਅਤੇ ਕਿੰਨਾ ਹੀ ਡੰਡ ਪੈਦਾ ਕੀਤਾ ਹੈ। ਤੁਸਾਂ ਹਰ ਤਰ੍ਹਾਂ ਆਪਣੇ ਨਾਲ ਇਹ ਪ੍ਰਮਾਣ ਦਿੱਤਾ ਭਾਈ ਅਸੀਂ ਇਸ ਗੱਲ ਦਾ ਸਾਫ਼ ਹਾਂ। ਗੱਲ ਕਾਹਦੀ ਭਾਈ? ਮੈਂ ਤੁਹਾਨੂੰ ਲਿਖਿਆ, ਪਰ ਮੈਂ ਤਾਂ ਨਾ ਉਹਦੇ ਕਾਰਨ ਲਿਖਿਆ ਜਿਹਨੇ ਅਪਰਾਧ ਕੀਤਾ, ਨਾ ਉਹਦੇ ਕਾਰਨ ਜਿਹਦੇ ਅਪਰਾਧ ਹੋਇਆ, ਸਗੋਂ ਇਸ ਕਾਰਨ ਭਾਈ ਤੁਹਾਡਾ ਜੋਸ਼ ਜੋ ਤੁਹਾਡੇ ਲਈ ਹੈ ਸੋ ਪਰਮੇਸ਼ਵਰ ਦੇ ਹਜ਼ੂਰ ਪ੍ਰਗਟ ਹੋਵੇ। ਇਸ ਲਈ ਅਸਾਂ ਦਿਲਾਸਾ ਪਾਇਆ ਅਤੇ ਆਪਣੇ ਦਿਲਾਸੇ ਤੋਂ ਬਿਨਾਂ ਤੀਤੁਸ ਦੇ ਆਨੰਦ ਕਾਰਨ ਹੋਰ ਵੀ ਬਹੁਤ ਆਨੰਦ ਹਾਂ, ਕਿਉਂ ਜੋ ਉਹ ਆਤਮਾ ਦਾ ਤੁਸਾਂ ਸਭਨਾਂ ਤੋਂ ਤਾਜ਼ਾ ਹੋਇਆ। ਕਿਉਂਕਿ ਜੇ ਮੈਂ ਉਹਦੇ ਅੱਗੇ ਤੁਹਾਡੇ ਲਈ ਕਿਸੇ ਕੰਮ ਦਾ ਅਭਿਮਾਨ ਹੋਵੇ ਅਤੇ ਲੱਜਿਆਵਾਨ ਨਾ ਹੋਣਾ ਪਿਆ, ਜਿਵੇਂ ਤੁਸਾਂ ਤੁਹਾਡੇ ਮਨਾਂ ਵਿੱਚ ਗੱਲਾਂ ਸਾਰੀਆਂ ਸੋਚਾਂ ਕੀਆਂ, ਜਿਵੇਂ ਤੁਹਾਡਾ ਅਭਿਮਾਨ ਜਿਹੜਾ ਮੈਂ ਤੀਤੁਸ ਦੇ ਅੱਗੇ ਸੱਚਾ ਕੀਤਾ ਨਿਕਲਿਆ, ਅਤੇ ਤੁਸਾਂ ਉਹ ਸਭਨਾਂ ਆਗਿਆ ਦੀ ਨੂੰ ਚੇਤੇ ਰੱਖ ਕੇ ਤੁਸਾਂ ਉਸ ਨੂੰ ਕੀਕੁਰ ਪੈ ਦੇ ਅਤੇ ਕਾਂਬੇ ਨਾਲ ਉਸ ਨੂੰ ਕਬੂਲ ਕੀਤਾ। ਇਸ ਕਰਕੇ ਉਸ ਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ। ਮੈਂ ਆਨੰਦ ਹਾਂ ਜੋ ਹਰੇਕ ਗੱਲ ਤੁਹਾਡੇ ਵਿੱਚ ਮੇਰੀ ਖਾਤਰ ਨਿਸ਼ਾ ਹੈ। ਅੱਠਵਾਂ ਬਾਪ, ਹੇ ਪ੍ਰਭੂ, ਅਸੀਂ ਤੁਹਾਨੂੰ ਪਰਮੇਸ਼ਵਰ ਦੀ ਉਸ ਕਿਰਪਾ ਦੀ ਖ਼ਬਰ ਦਿੰਦੇ ਹਾਂ ਜਿਹੜੀ ਮਕਦੂਨੀਆ ਦੀ ਕਲੀਸਿਆ ਉੱਤੇ ਹੋਈ। ਭਾਈ ਕਿਸੇ ਤਰ੍ਹਾਂ ਨਾਲ ਬਿਪਤਾ ਦੇ ਵੱਡੇ ਪ੍ਰਤਾਵੇ ਵਿੱਚ ਉਹਨਾਂ ਦੇ ਆਨੰਦ ਦੀ ਬਹੁਤ ਆਇਤ ਅਤੇ ਉਹਨਾਂ ਦੀ ਡਾਢੀ ਗਰੀਬੀ ਨੇ ਉਹਨਾਂ ਦੀ ਅੱਤ ਦਿਲ ਖੁੱਡੀ ਨੂੰ ਤੁਹਾਨੂੰ ਉਦੀਕ ਕਰ ਦਿੱਤਾ ਹੈ, ਕਿਉਂ ਜੋ ਮੈਂ ਇਹ ਸਾਖੀ ਦਿੰਦਾ ਹਾਂ ਭਾਈ ਉਹਨਾਂ ਨੇ ਆਪਣੇ ਵਿੱਤ ਦੇ ਅਨੁਸਾਰ ਸਗੋਂ ਆਪਣੇ ਵਿੱਤੋਂ ਤੋਂ ਬਾਹਰ ਆਪਣੇ ਆਪ ਦਾਨ ਕੀਤਾ ਅਤੇ ਉਹਨਾਂ ਵੱਡਿਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਭਾਈ ਸਾਡੇ ਉੱਤੇ ਉਸ ਪੁੰਨ ਦੇ ਅਤੇ ਉਸ ਕੰਮ ਦੇ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਸਾਂਝ ਹੋਵੇ, ਅਤੇ ਜਿਸ ਕਰਕੇ ਸਾਨੂੰ ਆਸਾ ਹੈ ਅਤੇ ਤਿਸ ਕਰਕੇ ਨਹੀਂ ਸਗੋਂ ਪਹਿਲਾਂ ਪਰਮੇਸ਼ਵਰ ਦੀ ਇੱਛਾ ਨਾਲ ਉਹਨਾਂ ਨੂੰ ਆਪਣੇ ਆਪ ਪ੍ਰਭੂ ਦੇ ਅਤੇ ਸਾਡੇ ਨਾਲ ਵੀ ਅਰਪਣ ਕੀਤਾ। ਇੱਥੋਂ ਤੋੜੀ ਜੋ ਅਸਾਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਭਾਈ, ਜਿਸ ਤਰ੍ਹਾਂ ਉਸ ਦਿਨ ਨੇ ਅੱਗੇ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਪੁੰਨ ਦੇ ਕੰਮ ਨੂੰ ਉਸੇ ਤਰ੍ਹਾਂ ਤੁਹਾਡੇ ਵਿੱਚ ਵੀ ਸਿਰੇ ਚਾੜੇ। ਪਰ ਜੇ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਨੇਚਾ ਅਤੇ ਵਚਨ ਅਤੇ ਗਿਆਨ ਦੇ ਸਾਰੇ ਜੋਸ਼ ਅਤੇ ਉਸ ਪ੍ਰੇਮ ਵਿੱਚ ਜੋ ਤੁਹਾਡੇ ਵਿੱਚ ਸਾਡੇ ਨਾਲ ਹੈ ਵੱਧ ਗਏ ਹੋ, ਤਿਵੇਂ ਤੁਸੀਂ ਪੁੰਨ ਦੇ ਕੰਮ ਵੀ ਵੱਧ ਗਏ ਹੋ। ਮੈਂ ਤੁਹਾਨੂੰ ਇਹ ਹੁਕਮ ਨਾਲ ਨਹੀਂ ਪਰ ਹੋਰਨਾਂ ਨਾਲ ਜੋਸ਼ ਤੇ ਅਤੇ ਤੁਹਾਡੇ ਪ੍ਰੇਮ ਦੀ ਸੱਚਾਈ ਨੂੰ ਪਰਖਣ ਲਈ ਇਹ ਆਖਦਾ ਹਾਂ, ਕਿਉਂਕਿ ਤੁਸਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਜੋ ਭਾਵੇਂ ਉਹ ਤਣੀ ਸੀ ਪਰ ਉਹਦੇ ਲਈ ਤੁਹਾਡੇ ਲਈ ਨਿਰਧਨ ਬਣਿਆ, ਭਾਈ ਤੁਸੀਂ ਉਹ ਨਿਰਧਨਤਾਈ ਤੋਂ ਤਣੀ ਹੋ ਜਾਓ। ਔਰ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਪਲਾ ਹੈ ਜੋ ਤੁਸੀਂ ਪਰੋ ਤੋਂ ਨਹੀਂ, ਨਿਰਾ ਇਹ ਕੰਮ ਕਰਨ ਲਈ ਨਹੀਂ ਸਗੋਂ ਉਸ ਦੀ ਮਨਸ਼ਾ ਵਿੱਚ ਵੀ ਪੀਰੀ ਹੋ ਜਾਓ। ਸੋ ਤੁਸੀਂ ਹੁਣ ਉਹ ਕੰਮ ਨੂੰ ਸਿਰੇ ਚਾੜੋ ਜਿਵੇਂ ਮਨਸ਼ਾ ਦੀ ਤਿਆਰੀ ਵੀ ਅਤੇ ਤਿਵੇਂ ਉਸ ਦੇ ਅਨੁਸਾਰ ਚਾੜਨਾ ਹੋਵੇ। ਜੇ ਮਨ ਦੀ ਤਿਆਰੀ ਅੱਗੇ ਅਤੇ ਉਸ ਦੇ ਸਾਰੇ ਅਨੁਸਾਰ ਜੋ ਕਿਸੇ ਕੋਲ ਹੈ ਪ੍ਰਵਾਨ ਹੁੰਦੀ ਹੈ, ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ, ਕਿਉਂ ਜੋ ਮੈਂ ਇਹ ਇਸ ਲਈ ਨਹੀਂ ਆਖਦਾ ਭਈ ਹੋਰਨਾਂ ਨੂੰ ਸੌਖ ਅਤੇ ਤੁਹਾਨੂੰ ਔਖ ਹੋਵੇ, ਸਗੋਂ ਬਰਾਬਰੀ ਹੋਵੇ, ਭਈ ਐਤਕੀ ਤੁਹਾਡਾ ਵਾਧਾ ਉਹਨਾਂ ਦੇ ਘਾਟੇ ਨੂੰ ਪੂਰਾ ਕਰੇ, ਤਾਂ ਜੋ ਉਹਨਾਂ ਦਾ ਵਾਧਾ ਤੁਹਾਡੇ ਵੀ ਘਾਟੇ ਨੂੰ ਪੂਰਾ ਕਰੇ, ਤਾਂ ਜੋ ਬਰਾਬਰੀ ਰਹੇ, ਜਿਵੇਂ ਲਿਖਿਆ ਹੋਇਆ ਹੈ, ਜਿਸ ਨੇ ਵੱਧ ਲਿਆ ਉਸ ਨੂੰ ਵੱਧ ਨਾ ਨਿਕਲਿਆ ਅਤੇ ਜਿਸ ਨੇ ਕੱਟ ਲਿਆ ਉਸ ਦਾ ਕੱਟ ਨਾ ਨਿਕਲਿਆ। ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜਿਹੜਾ ਤੀਤੁਸ ਦੇ ਹਿਰਦੇ ਵਿੱਚ ਤੁਹਾਡੇ ਉੱਤੇ ਹੋਰ ਜੋਸ਼ ਪਾਉਂਦਾ ਹੈ, ਕਿਉਂ ਜੋ ਉਸਨੇ ਨਾ ਕੇਵਲ ਸਾਡੀ ਉਹ ਬੇਨਤੀ ਮੰਨ ਲਈ, ਸਗੋਂ ਵੱਡੇ ਜੋਸ਼ ਨਾਲ ਉਹ ਆਪ ਤੋਂ ਤੁਹਾਡੇ ਵੱਲ ਤੁਰ ਪਿਆ ਅਤੇ ਉਸ ਤਰ੍ਹਾਂ ਦੇ ਨਾਲ ਉਸ ਪਾਈਆਂ ਨੂੰ ਕੱਲਿਆ ਜਿਹਦਾ ਮਾਣ ਖੁਸ਼ਖਬਰੀ ਦੇ ਵਿਖੇ ਸਾਰੀਆਂ ਕਲੀਸੀਆ ਵਿੱਚ ਹੁੰਦਾ ਹੈ। ਪਰ ਇਹ ਨਿਰਾ ਨਹੀਂ, ਸਗੋਂ ਉਹ ਕਲੀਸੀਆ ਦੀ ਵੱਲੋਂ ਵੀ ਥਾਪਿਆ ਹੋਇਆ ਹੈ, ਤਾਂ ਵੀ ਇਸ ਪੁੰਨ ਦੇ ਕੰਮ ਲਈ ਜਿਹਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਪੈਂਡਾ ਕਰੇ ਭਾਈ ਪ੍ਰਭੂ ਦੀ ਵਡਿਆਈ ਨਾਲੇ ਸਾਡੇ ਪਰਮੇਸ਼ਵਰ ਅਤੇ ਮਨ ਦੀ ਤਿਆਰੀ ਪ੍ਰਗਟ ਹੋਵੇ, ਕਿਉਂ ਜੋ ਅਸੀਂ ਇਸ ਤੋਂ ਚੌਕਸ ਰਹਿੰਦੇ ਹਾਂ ਜੋ ਅਸੀਂ ਵੱਡੀ ਦਾਤ ਦੇ ਵਿਖੇ ਜਿਹਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਹਰਫ ਨਾ ਲਿਆਵੇ, ਕਿਉਂਕਿ ਜਿਹੜੀਆਂ ਗੱਲਾਂ ਨੇਰੇ ਪ੍ਰਭੂ ਦੇ ਸਨਮੁਖ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ, ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ ਅਤੇ ਅਸੀਂ ਉਹਨਾਂ ਦੇ ਨਾਲ ਆਪਣੇ ਉਸ ਭਾਈ ਨੂੰ ਕੱਲਿਆ ਜਿਹਨੂੰ ਅਸਾਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪਰਤਾ ਕੇ ਉੱਦਮੀ ਵੇਖਿਆ, ਪਰ ਹੁਣ ਉਹ ਵੱਡੇ ਭਰੋਸੇ ਕਰਕੇ ਜਿਹੜਾ ਉਹਨੂੰ ਤੁਹਾਡੇ ਉੱਤੇ ਹੈ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ। ਜੇ ਕੋਈ ਤੀਤੁਸ ਤੇ ਪੁੱਛੇ ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਨਾਲ ਇਹ ਕੰਮ ਕਰਨ ਲਈ ਵਾਲਾ ਹੈ। ਜੇ ਸਾਡੇ ਭਰਾਵਾਂ ਦੀ ਪੁੱਛੇ ਤਾਂ ਉਹ ਕਲੀਸੀਆ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ, ਅਤੇ ਇਸ ਲਈ ਤੁਸੀਂ ਕਲੀਸੀਆ ਦੇ ਸਨਮੁੱਖ ਉਹਨਾਂ ਨੂੰ ਆਪਣੇ ਪ੍ਰੇਮ ਦਾ ਅਤੇ ਉਸ ਉੱਤੇ ਬਿਮਾਨ ਦਾ ਜਿਹੜਾ ਤੁਹਾਡੇ ਵਿਖੇ ਕਰਦੇ ਹਾਂ ਪ੍ਰਮਾਣ ਦਿਓ। ਨੌਵਾਂ ਬਾਪ, ਉਪਰੰਤ ਉਹ ਸੇਵਾ ਦੇ ਵਿਖੇ ਜਿਹੜੀ ਸੰਤਾਂ ਲਈ ਹੈ, ਤੁਹਾਡੇ ਵੱਲ ਮੇਰੇ ਲਿਖਣ ਦੀ ਕੋਈ ਲੋੜ ਨਹੀਂ, ਕਿਉਂ ਜੋ ਮੈਂ ਤੁਹਾਡੀ ਤਿਆਰੀ ਨੂੰ ਜਾਣਦਾ ਹਾਂ, ਜਿਹਦੇ ਲਈ ਤੁਸੀਂ ਮੈਂ ਮਕਦੂਨੀਆ ਦੇ ਵਾਸੀਆਂ ਦੇ ਅੱਗੇ ਤੁਹਾਡੇ ਵਿਖੇ ਅਭਿਮਾਨ ਕਰਦਾ ਹਾਂ, ਭਾਈ ਅਖਾਇਆ ਦੇ ਲੋਕ ਪ੍ਰੰਤੂ ਤੌਰ ਤੋਂ ਤਿਆਰ ਹੋਇਆ ਅਤੇ ਤੁਹਾਡੇ ਡਾਢੇ ਉੱਦਮ ਨੇ ਬਹੁਤਿਆਂ ਨੂੰ ਉਕਸਾਇਆ। ਮੈਂ ਭਰਾਵਾਂ ਨੂੰ ਕੱਲਿਆ ਮਤੇ ਸਾਡਾ ਅਭਿਮਾਨ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਹਾਂ, ਇਸ ਲਈ ਗੱਲ ਦਾ ਅਕਰਥ ਹੋ ਜਾਵੇ, ਭਾਈ ਜੇ ਮੈਂ ਆਖਿਆ ਸੀ ਤੁਸੀਂ ਤਿਆਰ ਰਹੋ, ਕਿਤੇ ਇਉਂ ਨਾ ਹੋਵੇ ਜੇ ਮਕਦੂਨੀਆ ਦੇ ਵਾਸੀ ਮੇਰੇ ਨਾਲ ਆ ਜਾਣ ਅਤੇ ਤੁਹਾਨੂੰ ਤਿਆਰ ਨਾ ਵੇਖਣ। ਅਤੇ ਅਸੀਂ ਇਸ ਲਈ ਨਹੀਂ ਕਹਿੰਦੇ ਜੋ ਤੁਸੀਂ ਤਿਆਰੀ, ਸਗੋਂ ਇਸ ਲਈ ਪੱਕੇ ਭਰੋਸੇ ਤੋਂ ਲੱਜਿਆਵਾਨ ਹੋਈਏ। ਇਸ ਕਾਰਨ ਮੈਂ ਆਪਣੇ ਭਰਾਵਾਂ ਦੇ ਅੱਗੇ ਇਹ ਬੇਨਤੀ ਕਰਨੀ ਉਚਿਤ ਨਹੀਂ ਸਮਝੀ ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ ਦਾਨ ਨੂੰ ਜਿਹਨੂੰ ਤੁਸੀਂ ਅੱਗੋਂ ਹੀ ਉਸ ਨੂੰ ਵਚਨ ਦਿੱਤਾ ਹੋਇਆ ਸੀ ਅਗੇਤਾ ਹੀ ਤਿਆਰ ਕਰਕੇ ਰੱਖਣਾ, ਅਤੇ ਉਹ ਖੁੱਲ੍ਹ ਦਿਲੀ ਵਰਗਾ ਦਾਨ ਤਿਆਰ ਰਹੇ ਅਤੇ ਨਾ ਬੇਦਗਿਰੀ ਦਾ ਦਾਨ ਵਰਗਾ। ਪਰ ਗੱਲ ਇਹ ਹੈ ਭਾਈ, ਜਿਹੜਾ ਕੱਟ ਬੀਜਦਾ ਹੈ ਉਹ ਕੱਟ ਵੱਡੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਡੇਗਾ। ਹਰੇਕ ਜਿਵੇਂ ਉਹਦੇ ਦਿਲ ਵਿੱਚ ਤਾਰਿਆ ਹੈ ਤਿਵੇਂ ਹੀ ਕਰੇ, ਰੰਜ ਅਥਵਾ ਲਾਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ਵਰ ਦੀ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਅਤੇ ਪਰਮੇਸ਼ਵਰ ਤੁਹਾਡੇ ਉੱਤੇ ਕਿਰਪਾ ਅਤੇ ਬਹੁਤੀ ਕਰ ਸਕਦਾ ਹੈ। ਪਰ ਹਰ ਪ੍ਰਕਾਰ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਸ਼ੁਭ ਕਰਮ ਤੁਹਾਡੇ ਲਈ ਕੋਲ ਵਾਫਰ ਵੀ ਹੋਵੇ, ਜਿਵੇਂ ਲਿਖਿਆ ਹੋਇਆ ਹੈ, ਉਸਨੇ ਖਿੰਡਾਇਆ ਕੰਗਾਲਾਂ ਨੂੰ ਦਿੱਤਾ, ਉਸਦਾ ਧਰਮ ਵਾਕ ਸਦਾ ਤੱਕ ਬਣਿਆ ਰਹਿੰਦਾ ਹੈ, ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਰੋਟੀ ਨੂੰ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ, ਉਹ ਵਾਧਾ ਕਰੇਗਾ ਅਤੇ ਤੁਹਾਡੇ ਧਰਮ ਦੇ ਫਲ ਨੂੰ ਵਧਾਵੇਗਾ। ਜੋ ਤੁਸੀਂ ਸਭਨਾ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਤਣੀ ਹੋ ਜਾਵੋ, ਅਤੇ ਜਿਹੜੇ ਸਾਡੇ ਰਾਹੀਂ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹਨ, ਕਿਉਂ ਜੋ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਉਹਦੀਆਂ ਥੁੜਾਂ ਨੂੰ ਪੂਰੀਆਂ ਕਰਦਾ ਹੈ ਸਗੋਂ ਪਰਮੇਸ਼ਵਰ ਦੀਆਂ ਬਹੁਤਾ ਧੰਨਵਾਦਾਂ ਦੇ ਰਾਹੀਂ ਵਾਧਾ ਵੀ ਜਾਂਦਾ ਹੈ, ਕਿਉਂ ਜੋ ਤੁਹਾਡੀ ਇਸ ਸੇਵਕਾਈ ਦਾ ਪ੍ਰਮਾਣ ਪਾ ਕੇ ਉਹ ਉਸ ਪਰਮੇਸ਼ਵਰ ਦੀ ਵਡਿਆਈ ਕਰਦੇ ਹਨ, ਭਾਈ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਕਰਾਰ ਵਿੱਚ ਅਧੀਨ ਹੋ ਕੇ ਅਤੇ ਉਹਨਾਂ ਲਈ ਸਗੋਂ ਸਭਨਾਂ ਦੇ ਦਾਨ ਨੂੰ ਸਖਾਵਤ ਨਾਲ ਦਿੰਦੇ ਹੋ, ਅਤੇ ਉਹ ਆਪ ਤੁਹਾਡੇ ਲਈ ਬੇਨਤੀਆਂ ਕਰਦਾ ਅਤੇ ਪਰਮੇਸ਼ਵਰ ਦੀ ਅਤ ਕਿਰਪਾ ਦੇ ਕਾਰਨ ਜਿਹੜੀ ਤੁਹਾਡੇ ਉੱਤੇ ਹੋਈ ਅਤੇ ਬਹੁਤੇ ਲੋਚਦੇ ਹਨ। ਧੰਨਵਾਦ ਹੈ ਪਰਮੇਸ਼ਵਰ ਦਾ ਉਹਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ। ਦਸਵਾਂ ਬਾਪ, ਹੁਣ ਮੈਂ ਪੌਲੁਸ ਜੋ ਤੁਹਾਡੇ ਵਿੱਚ ਤੁਹਾਡੇ ਸਨਮੁੱਖ ਹੋ ਕੇ ਥੋੜਾ ਦਿਲਾ ਹਾਂ ਪਰ ਤੁਹਾਥੋਂ ਅੱਗੇ ਪਰੋਖੇ ਹੋ ਕੇ ਤੁਹਾਡੇ ਉੱਤੇ ਦਲੇਰ ਹਾਂ, ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ। ਮੇਰੀ ਤੁਹਾਡੇ ਅੱਗੇ ਇਹ ਮਿੰਤ ਹੈ ਭਾਈ, ਮੈਨੂੰ ਸਨਮੁੱਖ ਹੋ ਕੇ ਉਸ ਭਰੋਸੇ ਨਾਲ ਦਲੇਰ ਨਾ ਹੋਣਾ ਪਵੇ ਜਿਹਦੇ ਨਾਲ ਮੈਂ ਕਈਆਂ ਉੱਤੇ ਦਲੇਰ ਹੋਣ ਦੀ ਦਲੀਲ ਕਰਦਾ ਹਾਂ, ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਜਿਹੇ ਸਮਝਦੇ ਹਨ। ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ, ਅਤੇ ਇਸ ਲਈ ਜੋ ਸਾਡੇ ਉੱਤੇ ਯੁੱਧ ਅਤੇ ਸ਼ਰਤ ਸਰੀਰਕ ਨਹੀਂ ਹਨ ਸਗੋਂ ਪਰਮੇਸ਼ਵਰ ਦੇ ਪਾਣੇ ਕਿਲਿਆਂ ਨੂੰ ਟਾਹ ਦੇਣ ਵਾਲੇ ਅਤੇ ਡਾਢੇ ਤਗੜੇ ਹਨ। ਸੋ ਅਸੀਂ ਮਹਿਮਾ ਨੂੰ ਵੇਖੀਏ ਅਤੇ ਉਹਦੀ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਟਾਹ ਦਿੰਦੇ ਹਾਂ, ਅਤੇ ਹਰੇਕ ਖਿਆਲ ਨੂੰ ਬੰਧਨ ਨੂੰ ਵਿੱਚ ਲਿਆਉਂਦੇ ਹਾਂ। ਹਾਂ ਭਾਈ, ਉਹ ਮਸੀਹ ਦਾ ਆਗਿਆਕਾਰ ਹੋਵੇ ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋਵੇ ਤਾਂ ਅਸੀਂ ਇਸ ਤਰ੍ਹਾਂ ਅਣ ਆਗਿਆਕਾਰੀ ਦਾ ਵੱਟਾ ਲੈਣ ਨੂੰ ਤਿਆਰ ਹਾਂ। ਤੁਸੀਂ ਉਹਨਾਂ ਗੱਲਾਂ ਵੱਲ ਜੋ ਤੁਹਾਡੇ ਸਨਮੁੱਖ ਵੇਖਦੇ ਹੋ, ਜੇ ਕਿਸੇ ਨੂੰ ਇਹ ਭਰੋਸਾ ਹੋਵੇ ਜੋ ਉਹ ਆਪ ਮਸੀਹ ਦਾ ਹੈ ਤਾਂ ਫਿਰ ਆਪਣੇ ਆਪ ਵਿੱਚੋਂ ਕਿਉਂ ਸੋਚੇ ਭਾਈ ਜਿਵੇਂ ਉਹ ਮਸੀਹ ਦਾ ਹੈ ਤਿਵੇਂ ਹੀ ਅਸੀਂ ਵੀ ਹਾਂ। ਮੈਂ ਆਪਣੇ ਆਪ ਨੂੰ ਉਸ ਅਖਤਿਆਰ ਦੇ ਵਿਖੇ ਜਿਹੜਾ ਪ੍ਰਭੂ ਯਸੂ ਨੇ ਸਾਨੂੰ ਤੁਹਾਡੇ ਟਾਉਣ ਲਈ ਨਹੀਂ ਸਗੋਂ ਤੁਹਾਨੂੰ ਬਣਾਉਣ ਲਈ ਦਿੱਤਾ ਹੈ ਕੁਝ ਵੱਧ ਕੇ ਅਭਿਮਾਨ ਕਰਾਂ ਤਾਂ ਵੀ ਮੈਂ ਲੱਜਿਆ ਮਾਨਣਾ ਹੋਵਾਂਗਾ। ਭਾਈ ਮੈਂ ਇਉਂ ਮਲੂਮ ਨਾ ਹੋਵਾਂ ਜਿਵੇਂ ਮੈਨੂੰ ਪੱਤਰੀਆਂ ਨਾਲ ਡਰਾਉਣ ਵਾਲਾ ਹਾਂ, ਕਿਉਂ ਜੋ ਮੈਨੂੰ ਕਹਿੰਦੇ ਹਨ ਭਈ ਉਹਦੀਆਂ ਪੱਤਰੀਆਂ ਵੀ ਭਾਰੀਆਂ ਅਤੇ ਤਕੜੀਆਂ ਹਨ, ਪਰ ਉਹ ਆਪ ਤਾਂ ਦੇਹੀ ਨਾਲ ਸਨਮੁੱਖ ਹੋ ਕੇ ਨਿਰਬਲ ਹੈ ਅਤੇ ਉਹਦਾ ਵਚਨ ਤੁੱਛ ਹੈ। ਅਜਿਹਾ ਕਹਿਣ ਵਾਲਾ ਇਹ ਸਮਝ ਰੱਖੇ ਪਰ ਇਹੋ ਜਿਹੇ ਪਰੋਖੇ ਹੋ ਕੇ ਅਸੀਂ ਪੱਤਰੀਆਂ ਦੁਆਰਾ ਵਚਨ ਵਿੱਚ ਹਾਂ ਅਤੇ ਇਹੋ ਜਿਹੇ ਸਨਮੁੱਖ ਹੋ ਕੇ ਕੰਮ ਵਿੱਚ ਵੀ ਹਾਂ, ਕਿਉਂਕਿ ਸਾਡਾ ਇਹ ਹੋ ਨਹੀਂ ਪੈਂਦਾ ਜੋ ਅਸੀਂ ਆਪਣੇ ਆਪ ਨੂੰ ਉਹਨਾਂ ਵਿੱਚੋਂ ਕਈਆਂ ਨਾਲ ਗਿਣੀਏ ਅਥਵਾ ਮਿਲਾ ਮਿਲਾ ਕੇ ਵੇਖੀਏ ਜਿਹੜੇ ਆਪਣੇ ਨੇਕ ਨਾਮੀ ਜਿਤਾਉਂਦੇ ਹਨ, ਪਰ ਉਹ ਆਪ ਹੀ ਆਪਣੇ ਆਪ ਨੂੰ ਆਪਣੇ ਆਪ ਵਿੱਚ ਮਿਚਾ ਮਿਚਾ ਕੇ ਆਪਣੇ ਆਪ ਨੂੰ ਆਪਣੇ ਆਪ ਨਾਲ ਰਲਾ ਮਿਲਾ ਕੇ ਅਤੇ ਬੇਸਮਝ ਠਹਿਰਦੇ ਹਨ। ਪਰ ਅਸੀਂ ਮੇਚਿਓ ਬਾਹਰ ਨਹੀਂ ਸਗੋਂ ਮੇਚੇ ਦੇ ਅੰਦਾਜ਼ ਅਤੇ ਅਨੁਸਾਰ ਦੇ ਅਭਿਮਾਨ ਕਰਾਂਗੇ ਜੋ ਪਰਮੇਸ਼ੁਰ ਨੇ ਸਾਨੂੰ ਵੰਡ ਦਿੱਤਾ ਹੈ। ਉਹ ਮੇਚਾ ਤੁਹਾਡੇ ਤਿੱਕਰ ਵੀ ਪਹੁੰਚਦਾ ਹੈ। ਅਸੀਂ ਆਪਣੇ ਆਪ ਨੂੰ ਹੱਦੋਂ ਬਾਹਰ ਨਹੀਂ ਵਧਾਉਂਦੇ, ਭਈ ਜਾਣੀਦਾ ਹੈ ਸਾਡੀ ਪਹੁੰਚ ਤੁਸਾਂ ਤੱਕ ਨਹੀਂ ਹੁੰਦੀ, ਅਤੇ ਇਸ ਲਈ ਜੋ ਅਸੀਂ ਤਾਂ ਮਸੀਹ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਤੁਸਾਂ ਤੋੜੀ ਅਗੇਤਰੇ ਅੱਪੜ ਪਏ, ਤੁਸੀਂ ਮੇਚਿਓ ਬਾਹਰ ਹੋ ਕੇ ਉਹਨਾਂ ਹਰਨਿਆਂ ਦੀ ਮਿਹਨਤਾਂ ਅਤੇ ਅਭਿਮਾਨ ਕਰਦੇ ਨਹੀਂ। ਪਰ ਸਾਨੂੰ ਆਸ ਹੈ ਭਈ ਜਿਉਂ ਜੋ ਤੁਸੀਂ ਨੇਚਾ ਵਿੱਚ ਵੱਧਦੇ ਜਾਵੇ ਤਿਉਂ ਤੋਂ ਅਸੀਂ ਵੀ ਆਪਣੇ ਹਲਕੇ ਦੇ ਵਿੱਚ ਵਧਾਏ ਜਾਵਾਂਗੇ। ਪਰ ਅਸੀਂ ਤੁਹਾਥੋਂ ਅੱਗੇ ਪਰੇਡੇ ਦੇਸਾਂ ਵਿੱਚ ਖੁਸ਼ਖਬਰੀ ਸੁਣਾਈਏ ਅਤੇ ਹੋਰਨਾਂ ਦਿਲਾਂ ਦੇ ਹਲਕਿਆਂ ਵਿੱਚ ਉਹਨਾਂ ਦੀਆਂ ਗੱਲਾਂ ਉੱਤੇ ਜੋ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਹਨ ਅਭਿਮਾਨ ਨਾ ਕਰੀਏ। ਪਰ ਜੋ ਕੋਈ ਅਭਿਮਾਨ ਕਰਦਾ ਹੈ ਸੋ ਪ੍ਰਭੂ ਵਿੱਚ ਅਭਿਮਾਨ ਕਰੇ, ਕਿਉਂਕਿ ਜੋ ਕੋਈ ਆਪਣੀ ਨੇਕ ਨਾਮੀ ਜਿਤਾਉਂਦਾ ਹੈ ਸੋ ਨਹੀਂ ਸਗੋਂ ਉਹ ਪ੍ਰਮਾਣ ਹੁੰਦਾ ਹੈ ਜਿਹਦੀ ਪ੍ਰਭੂ ਦੀ ਨੇਕ ਨਾਮੀ ਕਰਦਾ ਹੈ। 11ਵਾਂ ਬਾਪ, ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੇ ਵੱਲ ਥੋੜੀ ਜਿਹੀ ਮੂਰਖਤਾਈ ਨੂੰ ਸਹਾਰੋ। ਹਾਂ, ਤੁਸੀਂ ਜ਼ਰੂਰ ਸਹਾਰੋ। ਤੁਹਾਡੇ ਲਈ ਮੇਰੀ ਅਣਖ ਪਰਮੇਸ਼ੁਰ ਜਿਹੀ ਅਣਖ ਹੈ, ਇਸ ਲਈ ਜੋ ਮੈਂ ਇੱਕੋ ਹੀ ਪੱਤੀ ਨਾਲ ਤੁਹਾਡੇ ਲਈ ਕੁੜਮਾਈ ਕੀਤੀ ਭਾਈ ਤੁਹਾਨੂੰ ਪਾਕ ਕੁਆਰੀ ਵਾਂਗੂ ਮਸੀਹ ਦੇ ਅਰਪਣ ਕਰਾਂ। ਪਰ ਮੈਂ ਡਰਦਾ ਹਾਂ ਭਾਈ ਕਿਤੇ ਇਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖੱਚਰ ਵਿਦਿਆ ਨਾਲ ਹਵਾ ਨੂੰ ਭਰਮਾਇਆ ਅਤੇ ਤੁਹਾਡੇ ਵੀ ਮਨ ਵਿੱਚ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲੋਂ ਹੈ ਵਿਗੜ ਨਾ ਜਾਏ। ਅਤੇ ਜੇ ਕੋਈ ਆਉਣ ਵਾਲਾ ਕਿਸੇ ਦੂਜੇ ਯਸੂ ਦੀ ਮਨਾਦੀ ਕਰਦਾ ਹੈ ਜਿਹਦੀ ਅਸਾਂ ਨਹੀਂ ਕੀਤੀ, ਜਾਂ ਕੋਈ ਹੋਰ ਆਤਮਾ ਮਿਲਦਾ ਹੈ ਜਿਹਨੂੰ ਤੁਸਾਂ ਨਾ ਮਿਲਿਆ ਹੋਵੇ, ਜਾਂ ਕੋਈ ਹੋਰ ਖੁਸ਼ਖਬਰੀ ਜਿਹਨੂੰ ਤੁਸਾਂ ਨਾ ਕਬੂਲ ਕੀਤਾ ਹੋਵੇ, ਤਾਂ ਤੁਸਾਂ ਅੱਛੀ ਤਰ੍ਹਾਂ ਉਸ ਨੂੰ ਸਾਰ ਲੈਂਦੇ ਹੋ, ਕਿਉਂ ਜੋ ਮੈਂ ਆਪਣੇ ਆਪ ਨੂੰ ਉਹਨਾਂ ਮਹਾਨ ਰਸੂਲਾਂ ਨਾਲੋਂ ਗੱਲ ਵਿੱਚ ਘੱਟ ਨਹੀਂ ਸਮਝਦਾ ਹਾਂ। ਪਰ ਭਾਵੇਂ ਮੈਂ ਬੋਲਣ ਵਿੱਚ ਅਨਾੜੀ ਹੋਵਾਂ ਤਾਂ ਗਿਆਨ ਵਿੱਚ ਨਹੀਂ, ਸਗੋਂ ਅਸਾਂ ਹਰ ਤਰ੍ਹਾਂ ਨਾਲ ਤੁਹਾਡੇ ਲਈ ਸਭਨਾਂ ਲਈ ਇਹ ਗੱਲ ਨੂੰ ਪ੍ਰਗਟ ਕੀਤਾ ਹੈ, ਅਥਵਾ ਮੈਂ ਜੋ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਤੁਹਾਨੂੰ ਮੁਕਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਹੈ ਭਾਈ ਤੁਸੀਂ ਉੱਚੇ ਕੀਤੇ ਜਾਓ। ਭਲਾ ਇਹਦੇ ਵਿੱਚ ਕੋਈ ਪਾਪ ਕੀਤਾ ਹੈ? ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕ੍ਰਿਸ਼ੀਆ ਤੋਂ ਖਰਚ ਲੈ ਕੇ ਉਹਨਾਂ ਨੂੰ ਲੁੱਟ ਲਿਆ, ਔਰ ਜਦ ਤੁਹਾਡੇ ਕੋਲ ਹੁੰਦਿਆ ਹੋਇਆ ਮੈਨੂੰ ਲੋੜ ਪਈ ਅਤੇ ਤੁਸਾਂ ਕਿਸੇ ਪਾਰੂ ਨਾ ਹੋਇਆ, ਕਿਉਂ ਜੋ ਭਰਾਵਾਂ ਨੇ ਮਕਦੂਨੀਆ ਤੋਂ ਆ ਕੇ ਮੇਰੀ ਲੋੜ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉੱਤੇ ਪਾਰੂ ਹੋਣ ਤੋਂ ਰੁਕਿਆ ਰਿਹਾ ਅਤੇ ਰੁਕਿਆ ਰਹਾਂਗਾ। ਅਤੇ ਜੇ ਮਸੀਹ ਦੀ ਸੱਚਾਈ ਮੇਰੇ ਵਿੱਚ ਹੈ ਤਾਂ ਖਾਇਆ ਦੇ ਹਲਕਿਆਂ ਵਿੱਚ ਇਹ ਮੇਰਾ ਅਭਿਮਾਨ ਕਦੇ ਨਹੀਂ ਰੁਕੇਗਾ। ਕਿਉਂ? ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪ੍ਰੀਤ ਨਹੀਂ ਰੱਖਦਾ ਪਰਮੇਸ਼ੁਰ ਜਾਣਦਾ ਹੈ, ਪਰ ਜੋ ਮੈਂ ਕਰਦਾ ਹਾਂ ਸੋ ਹੀ ਕਰਦਾ ਰਹਾਂਗਾ। ਜੋ ਮੈਂ ਦਾਉ ਲੱਭਣ ਵਾਲਿਆਂ ਨੂੰ ਦਾਉ ਚਾੜ ਸੁੱਟਾਂ ਭਾਈ ਜਿਸ ਗੱਲ ਵਿੱਚ ਉਹ ਅਭਿਮਾਨ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ, ਕਿਉਂ ਜੋ ਅਜਿਹੇ ਲੋਕ ਝੂਠੇ ਰਸੂਲ ਅਤੇ ਛਲ ਕਰਨ ਵਾਲੇ ਦੇ ਹਨ ਅਤੇ ਜੋ ਆਪਣੇ ਰੂਪ ਵਿੱਚ ਮਸੀਹ ਦੇ ਰਸੂਲਾਂ ਵਿੱਚ ਵਟਾਉਂਦੇ ਹਨ। ਅਤੇ ਇਹ ਅਚਰਜ ਦੀ ਗੱਲ ਨਹੀਂ, ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਵਿੱਚ ਰੂਪ ਵਿੱਚ ਵਟਾਉਂਦਾ ਹੈ। ਇਸ ਲਈ ਜੋ ਉਹਦੇ ਸੇਵਕ ਆਪਣੇ ਰੂਪ ਨੂੰ ਧਰਮਾਂ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ, ਪਰ ਉਹਨਾਂ ਦਾ ਅੰਤ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ। ਮੈਂ ਫਿਰ ਇਹ ਆਖਦਾ ਹਾਂ ਭਈ ਕੋਈ ਮੈਨੂੰ ਮੂਰਖ ਨਾ ਸਮਝੇ, ਨਹੀਂ ਤਾਂ ਮੈਂ ਮੂਰਖ ਹੀ ਜਾਣ ਕੇ ਕਬੂਲ ਕਰੋ। ਅਤੇ ਜੋ ਮੈਂ ਥੋੜ੍ਹਾ ਚਿਰ ਅਭਿਮਾਨ ਕਰਾਂ ਅਤੇ ਜੋ ਕੁਝ ਮੈਂ ਅਭਿਮਾਨ ਕਰਨ ਦੇ ਭਰੋਸੇ ਨਾਲ ਕਰਦਾ ਹਾਂ ਸੋ ਪ੍ਰਭੂ ਦੀ ਮੱਤ ਦੇ ਅਨੁਸਾਰ ਨਹੀਂ, ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ। ਜਦੋਂ ਬਾਹਲੇ ਲੋਕ ਸਰੀਰ ਦੇ ਅਨੁਸਾਰ ਅਭਿਮਾਨ ਕਰਦੇ ਹਨ ਮੈਂ ਵੀ ਅਭਿਮਾਨ ਕਰਾਂਗਾ, ਕਿਉਂਕਿ ਤੁਸੀਂ ਆਪ ਸਿਆਣੇ ਹੋ ਅਤੇ ਜਦੋਂ ਤੱਕ ਅਤੇ ਤੁਸੀਂ ਮੂਰਖਾਂ ਦੀ ਖੁਸ਼ੀ ਨਾਲ ਸਹਾਰਾ ਲੈਂਦੇ ਹੋ। ਜਦ ਕੋਈ ਗੁਲਾਮੀ ਵਿੱਚ ਲਿਆਉਂਦਾ ਹੈ, ਜਦ ਕੋਈ ਤੁਹਾਨੂੰ ਚੱਟ ਕਰ ਜਾਂਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਲਿਆਉਂਦਾ ਹੈ, ਜਦ ਕੋਈ ਤੁਹਾਨੂੰ ਆਪਣੇ ਆਪ ਤੋਂ ਉੱਚਿਆ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਤੇ ਚਪੇੜਾ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ। ਮੈਂ ਨਿਆਦਰੀ ਦੇ ਰਾਹ ਵਿੱਚ ਇਹ ਆਖਦਾ ਹਾਂ ਭਈ ਅਸੀਂ ਵੀ ਮਾੜੇ ਜਿਹੇ ਸਾਂ, ਪਰ ਜਿਸ ਗੱਲ ਵਿੱਚ ਕੋਈ ਦਲੇਰ ਨਹੀਂ। ਮੈਂ ਵੀ ਦਲੇਰ ਹਾਂ ਕਿ ਉਹ ਇਬਰਾਨੀ ਹਨ, ਮੈਂ ਵੀ ਹਾਂ ਕਿ ਉਹ ਇਸਰਾਇਲੀ ਹਨ, ਮੈਂ ਵੀ ਹਾਂ ਕਿ ਉਹ ਅਬਰਾਹਮ ਦੇ ਅੰਸ਼ ਹਨ, ਮੈਂ ਵੀ ਹਾਂ ਕਿ ਉਹ ਮਸੀਹ ਦੇ ਸੇਵਕ ਹਨ, ਮੈਂ ਬੇਸੁੱਧ ਹੋ ਕੇ ਵਾਂਗੂ ਬੋਲਦਾ ਹਾਂ, ਮੈਂ ਵੀ ਵਧੀਕ ਹਾਂ, ਅਰਥਾਤ ਮਿਹਨਤਾਂ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਵਧੀਕ, ਹੱਦੋ ਬਾਹਰ ਮੌਤਾਂ ਵਿੱਚ ਬਹੁਤ ਵਾਰੀ ਅਤੇ 5 ਵਾਰੀ ਯਹੂਦੀਆਂ ਦੇ ਹੱਥੋਂ ਇੱਕ ਕੱਟ 40 ਕੋੜੇ ਖਾਧੇ ਅਤੇ 3 ਵਾਰੀ ਬੈਂਤਾਂ ਦੀ ਮਾਰ ਖਾਧੀ ਅਤੇ 1 ਵਾਰੀ ਪਥਰਾਉ ਹੋਇਆ, 3 ਵਾਰ ਬੇੜੇ ਦੇ ਗੜਕਣ ਕਰਕੇ ਦੁੱਖ ਭੋਗਿਆ, 1 ਰਾਤ ਦਿਨ ਸਮੁੰਦਰ ਵਿੱਚ ਕੱਟਿਆ ਅਤੇ ਬਹੁਤ ਵਾਰ ਪੈਂਡਿਆਂ ਦਰਿਆਵਾਂ ਵਿੱਚ ਅਤੇ ਪੌਜਲਾਂ ਵਿੱਚ ਅਤੇ ਡਾਕੂਆਂ ਦੀਆਂ ਪੌਜਲਾਂ ਵਿੱਚ ਅਤੇ ਆਪਣੀ ਕੌਮ ਵੱਲੋਂ ਪੌਜਲਾਂ ਵਿੱਚ, ਪਰਾਈਆਂ ਕੌਮਾਂ ਦੀ ਪੌਜਲਾਂ ਵਿੱਚ, ਨਗਰ ਦੀਆਂ ਪੌਂਜਲਾਂ ਵਿੱਚ, ਉਜਾੜ ਦੀਆਂ ਪੌਂਜਲਿਆਂ ਵਿੱਚ, ਸਮੁੰਦਰ ਦੀਆਂ ਪੌਂਜਲਿਆਂ ਵਿੱਚ, ਖੋਟੇ ਭਰਾਵਾਂ ਦੀਆਂ ਪੌਂਜਲਿਆਂ ਵਿੱਚ, ਮਿਹਨਤ ਪੋਰਿਆਂ ਵਿੱਚ ਅਤੇ ਕਈ ਵਾਰ ਉਂਡੀਆਂ ਵਿੱਚ, ਭੁੱਖ ਅਤੇ ਤ੍ਰੇਹ ਵਿੱਚ ਅਤੇ ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹੋਇਆ ਸੀ। ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਾਂ ਨੇ ਚਿੰਤਾ ਮੈਨੂੰ ਰੋਜ਼ ਆਣ ਦਬਾਉਂਦੀ, ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂ, ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ ਹਾਂ। ਜੇ ਅਭਿਮਾਨ ਕਰਨਾ ਹੋਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਿਮਾਨ ਕਰਾਂਗਾ, ਪਰ ਪ੍ਰਭੂ ਯਸੂ ਮਸੀਹ ਪਰਮੇਸ਼ਵਰ ਅਤੇ ਆਪਣੇ ਪਿਤਾ ਜਿਹੜਾ ਜੁਗੋ ਜੁਗ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ। ਦਮਿਸ਼ਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਤੀਆਸ ਦੀ ਵੱਲੋਂ ਸੀ ਦਮਿਸ਼ਕੀਆਂ ਦੇ ਸ਼ਹਿਰ ਉੱਤੇ ਮੇਰੇ ਫੜਨ ਲਈ ਪਹਿਰਾ ਬਹਾ ਲਿਆ ਅਤੇ ਮੈਂ ਤਾਕੀ ਥਾਣੀ ਟੋਕਰੇ ਵਿੱਚ ਸਫੀਲ ਉੱਪਰ ਉਤਾਰਿਆ ਗਿਆ ਅਤੇ ਉਹਦੇ ਹੱਥੋਂ ਬਚ ਨਿਕਲਿਆ। 12ਵਾਂ ਬਾਪ, ਮੈਨੂੰ ਤਾਂ ਅਭਿਮਾਨ ਕਰਨਾ ਹੈ ਹੀ ਹੈ, ਭਾਵੇਂ ਮੇਰੇ ਲਈ ਲਾਭਵੰਤ ਨਹੀਂ, ਪਰ ਮੈਂ ਹੁਣ ਆਪਣੇ ਪ੍ਰਭੂ ਦੇ ਦਰਸ਼ਨਾਂ ਅਤੇ ਪ੍ਰਕਾਸ਼ ਦੀ ਬਾਣੀਆਂ ਉੱਤੇ ਵਰਣਨ ਕਰਨ ਆਇਆ ਹਾਂ। ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ 14 ਵਰੇ ਬੀਤੇ ਕਿ ਸਰੀਰ ਦੇ ਸਹਿਤ ਨਹੀਂ ਜਾਣਦਾ, ਕਿ ਸਰੀਰ ਦੇ ਰਹਿਤ ਮੈਂ ਨਹੀਂ ਜਾਣਦਾ, ਪਰਮੇਸ਼ਵਰ ਜਾਣੇ। ਅਜਿਹਾ ਮਨੁੱਖ 3ਜੇ ਆਕਾਸ਼ ਉੱਤੇ ਅਚਾਨਕ ਖਿੱਚਿਆ ਗਿਆ ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਸਾਂ, ਭਈ ਮੇਰੇ ਉਹ ਕੀ ਸਰੀਰ ਦੇ ਨਾਲ, ਕੀ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ਵਰ ਜਾਣੇ। ਫਿਰਦੌਸ ਉੱਤੇ ਅਚਾਨਕ ਖਿੱਚਿਆ ਗਿਆ ਅਤੇ ਉਹਨੇ ਇਹ ਗੱਲਾਂ ਸੁਣੀਆਂ ਜੋ ਆਖਣ ਦੀਆਂ ਨਹੀਂ, ਜਿਨ੍ਹਾਂ ਦਾ ਬੋਲਦਾ ਮਨੁੱਖ ਦੇ ਯੋਗ ਨਹੀਂ। ਅਤੇ ਅਜਿਹੇ ਮਨੁੱਖ ਨੂੰ ਮੈਂ ਉੱਤੇ ਅਭਿਮਾਨ ਕਰਾਂਗਾ, ਮੈਂ ਆਪਣੇ ਉੱਤੇ ਅਤੇ ਆਪਣੀਆਂ ਨਿਰਬਲਤਾਈਆਂ ਵਾਜੋਂ ਅਭਿਮਾਨ ਨਾ ਕਰਾਂਗਾ, ਕਿਉਂਕਿ ਜੇ ਮੈਂ ਅਭਿਮਾਨ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ। ਇਸ ਲਈ ਜੋ ਮੈਂ ਸੱਚ ਬੋਲਾਂਗਾ, ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ, ਅਜਿਹਾ ਨਾ ਹੋਵੇ ਭਈ ਕੋਈ ਮੈਨੂੰ ਉਸ ਤੋਂ ਵਧੀਕ ਨਾ ਸਮਝ ਲਵੇ ਜੋ ਮੈਂ ਵੇਖਦਾ ਹਾਂ ਜਾਂ ਮੇਰੇ ਕੋਲੋਂ ਸੁਣਦਾ ਹੈ। ਇਸ ਲਈ ਜੋ ਮੈਂ ਪ੍ਰਕਾਸ਼ ਦੀਆਂ ਬਾਣੀਆਂ ਨੂੰ ਬਹੁਤਾਇਤ ਕਰਨ ਦੇ ਅਤੇ ਬਾਹਰ ਕਰਨ ਨਾਲੋਂ ਫੁੱਲ ਨਾ ਜਾਵਾਂ, ਮੇਰੇ ਸਰੀਰ ਵਿੱਚ ਇੱਕ ਕੰਡਾ ਚੋਬਿਆ ਗਿਆ, ਅਰਥਾਤ ਸ਼ੈਤਾਨ ਦਾ ਕਾਲਿਆ ਹੋਇਆ, ਭਈ ਉਹ ਮੈਨੂੰ ਹੂਰੇ ਮਾਰੇ ਅਤੇ ਹੱਦੋਂ ਬਾਹਰ ਫੁੱਲਣ ਨਾ ਜਾਵੇ। ਅਤੇ ਇਹਦੇ ਲਈ ਮੈਂ ਪ੍ਰਭੂ ਅੱਗੇ 3 ਵਾਰ ਬੇਨਤੀ ਕੀਤੀ, ਭਈ ਇਹਨੂੰ ਮੈਥੋਂ ਦੂਰ ਹੋ ਜਾਵੇ। ਅਤੇ ਉਸਨੇ ਮੈਨੂੰ ਆਖਿਆ, ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਮਰਥਾ ਅਤੇ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅਤ ਆਨੰਦ ਅਤੇ ਅਭਿਮਾਨ ਕਰਾਂਗਾ, ਤਾਂ ਜੋ ਮਸੀਹ ਦੀ ਸਮਰਥਾ ਮੇਰੇ ਉੱਤੇ ਦਇਆ ਕਰੇ। ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਅਤੇ ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ ਪ੍ਰਸੰਨ ਹਾਂ, ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਮੇਰਾ ਸਮਰਥੀ ਹੁੰਦਾ ਹੈ। ਮੈਂ ਨਿਦਾਨ ਬਣਿਆ ਪਰ ਤੁਸਾਂ ਮੈਨੂੰ ਮਜ਼ਬੂਰ ਕੀਤਾ, ਕਿਉਂਕਿ ਚਾਹੀਦਾ ਸੀ ਭਈ ਤੁਸੀਂ ਮੇਰੀ ਨੇਕਨਾਮੀ ਕਰਦੇ। ਅਤੇ ਇਸ ਲਈ ਜੋ ਮੈਂ ਭਾਵੇਂ ਕੁਝ ਨਹੀਂ ਤਾਂ ਵੀ ਤੁਸੀਂ ਉਹ ਮਹਾਨ ਰਸੂਲਾਂ ਨਾਲੋਂ ਕੁਝ ਘੱਟ ਨਹੀਂ ਸਾਂ। ਰਸੂਲਾਂ ਦੇ ਨਿਸ਼ਾਨ ਪੂਰੀ ਧੀਰਜ ਨਾਲ ਨਿਸ਼ਾਨੀਆਂ ਅਤੇ ਚੰਬਿਆਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ ਗਏ, ਕਿਉਂ ਜੋ ਉਹ ਕਿਹੜੀ ਗੱਲ ਹੈ ਜਿਹਦੇ ਵਿਖੇ ਤੁਸੀਂ ਹੋਰਨਾਂ ਕਲੀਸੀਆਂ ਨਾਲੋਂ ਘੱਟ ਸੋ, ਅਤੇ ਬਿਨਾਂ ਆਪਣੇ ਪਾਈ ਮੈਂ ਆਪਣੇ ਤੁਹਾਡੇ ਉੱਤੇ ਪਾਰੂ ਨਾ ਹੋਇਆ, ਅਤੇ ਤੁਸਾਂ ਮੇਰਾ ਇਹ ਕਿਉਂ ਨਾ ਮਾਫ਼ ਕੀਤਾ। ਵੇਖੋ, ਇਹ 3ਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਤੁਹਾਡੇ ਉੱਤੇ ਪਾਰੂ ਨਾ ਹੋਵਾਂਗਾ, ਕਿਉਂ ਜੋ ਮੈਂ ਤੁਹਾਡਾ ਮਾਲ ਨਹੀਂ ਸਗੋਂ ਤੁਹਾਨੂੰ ਹੀ ਚਾਹੁੰਦਾ ਹਾਂ। ਬਾਲ ਬੱਚਿਆਂ ਨੂੰ ਮਾਪਿਆਂ ਲਈ ਨਹੀਂ ਸਗੋਂ ਮਾਪਿਆਂ ਨੂੰ ਬਾਲ ਬੱਚਿਆਂ ਲਈ ਜੋੜਨਾ, ਅਤੇ ਮੈਂ ਸੋ ਤੁਹਾਡੀਆਂ ਜਾਨਾਂ ਲਈ ਬਹੁਤ ਆਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ। ਅਤੇ ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਭਲਾ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ? ਭਲਾ ਇਉਂ ਹੀ ਸਹੀ, ਮੈਂ ਆਪੋ ਤੁਹਾਡੇ ਉੱਤੇ ਪਾਰੂ ਨਾ ਹੋਇਆ, ਪਰ ਚਤਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ, ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਕੱਲਿਆ ਕਿ ਉਹਨਾਂ ਵਿੱਚੋਂ ਕਿਸੇ ਦੇ ਰਾਹੀਂ ਮੈਂ ਤੁਹਾਡੇ ਤੋਂ ਕੋਈ ਲਾਹਾ ਕੱਢ ਲਿਆ। ਮੈਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਸ ਦੇ ਨਾਲ ਉਸ ਦੇ ਭਰਾ ਨੂੰ ਕੱਲਿਆ ਕਿ ਤੀਤੁਸ ਨੂੰ ਤੁਹਾਡੇ ਕੋਈ ਲਾਹਾ ਨਾ ਕੱਢਿਆ। ਭਲਾ ਅਸੀਂ ਇੱਕੋ ਆਤਮਾ ਤੋਂ ਹਾਂ ਅਤੇ ਇੱਕੋ ਲੀਹ ਤੋਂ ਨਹੀਂ ਚੱਲੇ। ਭਲਾ ਅਸੀਂ ਅੱਜ ਤਿੱਕਰ ਸਮਝਦੇ ਹਾਂ ਜੋ ਅਸੀਂ ਤੁਹਾਡੇ ਅੱਗੇ ਉਜ਼ਰ ਕਰਦੇ ਹਾਂ। ਅਸੀਂ ਪਰਮੇਸ਼ਵਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ, ਪਰ ਹੇ ਪਿਆਰੋ, ਇਹ ਸਾਰੀਆਂ ਗੱਲਾਂ ਤੁਹਾਡੇ ਹੀ ਸੁਧਾਰ ਲਈ ਹਨ, ਕਿਉਂ ਜੋ ਮੈਂ ਡਰਦਾ ਹਾਂ ਭਾਈ ਕਿਤੇ ਇਉਂ ਨਾ ਹੋਵੇ ਜੋ ਮੈਂ ਆਣ ਕੇ ਇਹੋ ਜਿਹੇ ਤੁਹਾਨੂੰ ਚਾਹੁੰਦਾ ਹਾਂ ਜਿਹੋ ਜਿਹੇ ਨਾ ਪਾਵਾਂ, ਅਤੇ ਤੁਸੀਂ ਮੈਨੂੰ ਵੀ ਜਿਹੋ ਜਿਹਾ ਪਾਓ ਜਿਹੋ ਜਿਹਾ ਨਹੀਂ ਪਾਉਣਾ ਚਾਹੁੰਦੇ ਹੋ, ਅਤੇ ਮਤੇ ਝਗੜਾ, ਈਰਖਾ, ਕ੍ਰੋਧ, ਤੜੇਬਾਜ਼ੀਆਂ, ਚੁਗਲੀਆਂ, ਕੋਰ ਮੋਸਰ, ਆਕੜਾ ਅਤੇ ਕਮਸਾਨ ਹੋਣ, ਔਰ ਅਜਿਹਾ ਨਾ ਹੋਵੇ ਭਾਈ ਮੈਂ ਜਦ ਫੇਰ ਆਵਾਂ ਤਾਂ ਮੇਰਾ ਪਰਮੇਸ਼ਰ ਮੈਨੂੰ ਤੁਹਾਡੇ ਅੱਗੇ ਹੌਲਿਆਂ ਪਾਵੇ ਅਤੇ ਮੈਂ ਉਹਨਾਂ ਵਿੱਚੋਂ ਬਾਲਿਆਂ ਦੇ ਲਈ ਸੋਗ ਕਰਾਂ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੀ ਗੰਦ ਮੰਦ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੌਬਾ ਨਾ ਕੀਤੀ ਹੋਵੇ। 13ਵਾਂ ਬਾਪ, ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਲੱਗਾ ਹਾਂ। ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਹਰ ਇੱਕ ਗੱਲ ਪੱਕੀ ਹੋ ਜਾਵੇਗੀ। ਮੈਂ ਅੱਗੇ ਕਹਿ ਚੁੱਕਿਆ ਹਾਂ ਜਿਵੇਂ ਮੈਂ ਦੂਜੀ ਵਾਰ ਸਨਮੁੱਖ ਹੋ ਕੇ ਕਿਹਾ ਸੀ, ਤਿਵੇਂ ਹੁਣ ਵੀ ਪਰੋਖੇ ਹੋ ਕੇ ਉਹਨਾਂ ਨੂੰ ਜਿਨ੍ਹਾਂ ਅੱਗੇ ਪਾਪ ਕੀਤਾ ਹੈ ਰਹਿੰਦਿਆਂ ਸਭਨਾਂ ਨੂੰ ਅੱਗੇ ਧਾਕਦਾ ਹਾਂ, ਪਰ ਜਦ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਾ। ਅਤੇ ਇਸ ਲਈ ਜੋ ਤੁਸੀਂ ਇਹਦਾ ਪ੍ਰਮਾਣ ਚਾਹੁੰਦੇ ਹੋ, ਭਾਈ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਨਿਰਬਲ ਨਹੀਂ ਸਗੋਂ ਤੁਹਾਡੇ ਵਿੱਚ ਸਮਰਥ ਹੈ। ਉਹ ਨਿਰਬਲਤਾਈ ਕਰਕੇ ਸਲੀਬ ਉੱਤੇ ਚਾੜਿਆ ਗਿਆ ਅਤੇ ਪਰਮੇਸ਼ਵਰ ਦੀ ਸਮਰਥਾ ਕਰਕੇ ਜਿਉਂਦਾ ਹੈ, ਕਿਉਂ ਜੋ ਅਸੀਂ ਉਸ ਵਿੱਚ ਨਿਰਬਲ ਹਾਂ ਅਤੇ ਉਸ ਦੇ ਸੰਗ ਪਰਮੇਸ਼ਵਰ ਦੀ ਸਮਰਥਾ ਵਿੱਚ ਜੀਵਾਂਗੇ। ਜਿਹੜੀ ਤੁਹਾਡੇ ਲਈ ਹੈ, ਆਪਣਾ ਪ੍ਰਤਾਵਾ ਕਰੋ ਕਿ ਤੁਸੀਂ ਨਿਰਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ ਅਥਵਾ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ ਜੇ ਤੁਸੀਂ ਅਪਰਮਾਨ ਨਾ ਹੋ। ਪਰ ਮੈਨੂੰ ਆਸ ਹੈ ਜੋ ਤੁਸੀਂ ਮਲੂਮ ਕਰ ਲਓਗੇ ਭਾਈ ਅਸੀਂ ਅਪਰਮਾਨ ਨਹੀਂ। ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ, ਜੋ ਕੁਝ ਬੁਰਾ ਨਾ ਕਰੋ, ਇਸ ਲਈ ਨਹੀਂ ਜੋ ਅਸੀਂ ਪ੍ਰਮਾਨ ਮਲੂਮ ਹੋਈਏ, ਪਰ ਇਸ ਲਈ ਜੋ ਤੁਸੀਂ ਭਲਾ ਕਰੋ, ਭਾਵੇਂ ਅਸੀਂ ਅਪਰਮਾਨ ਜਿਹੇ ਹੋਈਏ ਅਤੇ ਸੱਚਾਈ ਦੇ ਵਿਰੁੱਧ ਨਹੀਂ, ਸਗੋਂ ਸੱਚਾਈ ਦੇ ਲਈ ਤਾਂ ਕੁਝ ਕਰ ਸਕਦੇ ਹਾਂ। ਜਦ ਅਸੀਂ ਨਿਰਬਲ ਹਾਂ ਅਤੇ ਤੁਸੀਂ ਬਲਵੰਤ ਹੋ, ਅਸੀਂ ਆਨੰਦ ਹੁੰਦੇ ਹਾਂ ਅਤੇ ਇਹ ਪ੍ਰਾਰਥਨਾ ਵੀ ਕਰਦੇ ਹਾਂ ਭਾਈ ਤੁਸੀਂ ਸਿੱਧ ਹੋ ਜਾਓ। ਅਤੇ ਇਸ ਕਰਕੇ ਮੈਂ ਤੁਹਾਥੋਂ ਅੱਗੇ ਪਰੋਖੇ ਹੋ ਕੇ ਇਹ ਗੱਲਾਂ ਲਿਖਦਾ ਹਾਂ ਭਾਈ, ਮੈਂ ਸਨਮੁੱਖ ਹੋ ਕੇ ਉਸ ਅਖਤਿਆਰ ਦੇ ਅਨੁਸਾਰ ਜੋ ਪ੍ਰਭੂ ਨੇ ਮੈਨੂੰ ਟਾਉਣ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ ਸਖਤੀ ਨਾ ਕਰਾਂ। ਮੁਕਤੀ ਗੱਲ ਹੈ ਪ੍ਰਭੂ, ਆਨੰਦ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਮਿਲੇ ਰਹੋ ਪਰਮੇਸ਼ਵਰ ਦੇ ਪ੍ਰੇਮ ਜੋ ਸ਼ਾਂਤੀ ਦਾ ਦਾਤਾ ਹੈ, ਤੁਹਾਡੇ ਅੰਗ ਸੰਗ ਹੋਵੇਗਾ। ਤੁਸੀਂ ਪਵਿੱਤਰ ਚੁੰਮੇ ਨਾਲ ਹਰ ਇੱਕ ਦੀ ਸੁੱਖ ਸ਼ਾਂਤ ਪੁੱਛੋ, ਸਾਰੀ ਸੰਤ ਕਲੀਸਿਆ ਅਤੇ ਸਭ ਦੀ ਸੁੱਖ ਸ਼ਾਂਤ ਪੁੱਛੋ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ਵਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਸਾਂ ਸਭਨਾਂ ਦੇ ਨਾਲ ਹੋਵੇ।